Thank you. ਸਿਮਰਨ ਕਰੋ ਨਿਤਿਆ ਪ੍ਰਭੂ ਮੈਂ ਪ੍ਰਭ ਗਲ ਨਾਮੰਗੇ ਸਿਮਰਨ ਕਰੋ ਨਿਤਿਆ ਪ੍ਰਭੂ ਮੈਂ ਪ੍ਰਭ ਗਲ ਨਾਮੰਗੇ ਤੁਮਰੀ ਕਰੋ ਨਿਤਿਆਸ ਪਰਬ ਮੈਂ ਕਬ ਗਲ ਨਾਮੰਗੇ।
Thank you.
ਆਪਣੇ ਖਿਆਲਾਂ ਨੂੰ ਬਾਜ ਮੁਖਤਾਤ ਕਰੋ ਕਿ ਅੰਤਰਮੁਖ ਕਰੋ। ਪੂਰਾ ਧਿਆਨ ਪੂਰਾ ਖਿਆਲ ਸ਼ਬਦ ਵਿੱਚ ਲੱਗੇ ਔਰ ਵਿਚਾਰ ਵਿੱਚ ਲੱਗੇ। ਸ਼ਬਦ ਦਾ ਆਨੰਦ ਤਦ ਹੀ ਆਉਂਦਾ ਹੈ ਕਿ ਸ਼ਬਦ ਵਿੱਚ ਪੂਰਾ ਮਨ ਵਿਲੀਨ ਹੋਵੇ। ਵਿਚਾਰ ਦੀ ਸਮਝ ਤਦ ਪੈਂਦੀ ਹੈ ਕਿ ਖਿਆਲ ਪੂਰਾ ਵਿਚਾਰ ਦੇ ਸਨਮੁਖ ਹੋਵੇ। ਬਿਰਤੀ ਚਿੱਤ ਬਿਰਤੀ ਦਾ ਮੱਖੀ ਵਾਲਾ ਸੁਭਾਵ ਹੈ। ਮੱਖੀ ਉੱਡਦੀ ਫਿਰਦੀ ਹੈ, ਕਦੇ ਉਹ ਪਦਾਰਥ 'ਤੇ ਜਾ ਬਹਿੰਦੀ, ਕਦੇ ਉਹ ਚੀਜ਼ 'ਤੇ ਜਾ ਬਹਿੰਦੀ ਹੈ। ਇਸੇ ਤਰ੍ਹਾਂ ਫਿਰਦਿਆਂ ਫਿਰਦਿਆਂ ਜਿਸ ਵਕਤ ਉਹ ਲਾਟ 'ਤੇ ਜਾ ਬਹਿੰਦੀ ਹੈ ਢਿੱਲਾ ਗੁੜ, ਉਸਦੇ ਖੰਭਾਂ ਨੂੰ ਲਾਟ ਚਿੰਬੜ ਜਾਂਦੀ ਹੈ, ਮੱਖੀ ਦੀਆਂ ਉਡਾਰੀਆਂ ਖਤਮ ਹੋ ਜਾਂਦੀਆਂ। ਇਸੇ ਤਰ੍ਹਾਂ ਹੀ ਸੁਰਤੀ ਰੂਪੀ ਮੱਖੀ ਹੈ, ਜਿਤਨੀ ਦੇਰ ਤੱਕ ਸ਼ਬਦ ਦੇ ਵਿੱਚ ਵਿਲੀਨ ਨਾ ਹੋਵੇ ਇਸ ਦੀਆਂ ਉਡਾਰੀਆਂ ਬਣੀਆਂ ਹੀ ਰਹਿੰਦੀਆਂ। ਜਦੋਂ ਸ਼ਬਦ ਵਿੱਚ ਵਿਲੀਨ ਹੋ ਜਾਏ ਇਸ ਦੀਆਂ ਉਡਾਰੀਆਂ ਉਸੇ ਤਰ੍ਹਾਂ ਖਤਮ ਹੋ ਜਾਂਦੀਆਂ ਹਨ, ਜਿਵੇਂ ਮੱਖੀ ਦੀਆਂ ਉਡਾਰੀਆਂ ਉਹਦੇ ਖੰਭਾਂ ਨੂੰ ਲਾਟ ਚਿੰਬੜਿਆ ਹੋ ਜਾਂਦੀਆਂ। ਤਾਂ ਤੇ ਖਿਆਲ ਦੀ ਇਕਾਗਰਤਾ ਲਾਜ਼ਮੀ ਹੈ। ਵਾਹਿਗੁਰੂ ਅੰਤਰਯਾਮੀ ਕਹਿੰਦਾ, ਐ ਜੀਵ ਤੂੰ ਮੇਰੀ ਸ਼ਰਨ ਗਿਰ, ਮੈਂ ਤੈਨੂੰ ਸਾਰੇ ਦੁੱਖਾਂ ਪਾਪਾਂ ਤੋਂ ਬਚਾ ਲਵਾਂਗਾ। ਜੋ ਜੋ ਸ਼ਰਨ ਗਿਰੇ ਉਹਨਾਂ ਦੀ ਰਕਸ਼ਾ ਹੋਈ। ਸ਼ਰਨ ਗਿਰਨਾ ਸਿੱਖਣਾ ਹੈ, ਸ਼ਰਨ ਗਿਰਨਾ ਆਉਂਦਾ ਨਹੀਂ। ਜੇ ਸ਼ਰਨ ਗਿਰ ਜਾਏ ਤਾਂ ਵਾਹਿਗੁਰੂ ਸ਼ਰਨ ਪਿਆਂ ਦੀ ਜ਼ਰੂਰ ਹੀ ਲੱਜਿਆ ਰੱਖਦਾ ਹੈ। ਹਾਂਜੀ, ਗਨਕਾ ਦਾ ਪ੍ਰਸੰਗ। ਸਾਹਿਬ ਗੁਰੂ ਤੇਗ ਬਹਾਦਰ ਨਵੇਂ ਪਾਤਸ਼ਾਹ ਸ਼ਬਦ ਉਚਾਰਨ ਕਰਕੇ ਦੱਸਦੇ ਹਨ, ਜਿਸ ਦੇ ਵਿੱਚ ਕੁਛ ਮਸਾਲਾਂ ਦਿੰਦੇ ਹਨ ਵਾਹਿਗੁਰੂ ਦੀ ਸ਼ਰਨ ਗਿਰ ਕੇ ਉਹ ਦੁੱਖਾਂ ਤੋਂ ਬਰੀ ਹੋਏ। ਯੂੰ ਫਰਮਾਉਂਦੇ ਹਨ, ਮਨ ਰਹੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਨਕਾ ਸੀ ਉਧਰੀ, ਤਾਂ ਕੋ ਜਸ ਉਰ ਧਾਰੋ, ਪਇਓ ਅਟਲਤ ਨੂੰ ਜਾ ਕੇ ਸਿਮਰਨ, ਹਰ ਨਿਰਭੈ ਪਦ ਪਾਇਆ, ਦੁੱਖ ਹਰਤਾਏ ਵਿਦ ਕੋ ਸੁਆਮੀ, ਤੈਂ ਕਾਹੇ ਬਿਸਰਾਇਆ, ਜਬ ਹੀ ਸ਼ਰਨ ਗਹੀ ਕਿਰਪਾ ਨਿਧ, ਗਜ ਗਰਾਹ ਤੇ ਛੂਟਾ, ਮਹਿਮਾ ਨਾਮ ਕਹਾਂ ਲਓ ਵਰਨੋ, ਰਾਮ ਖਿਤ ਬੰਧਨ ਤੈਂ ਟੂਟਾ, ਅਜਾ ਮਲ ਪਾਪੀ ਜਗ ਜਾਣੇ, ਨਿਮਖ ਮਾਹ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾ ਮਨ ਤੈਂ ਵੀ ਉਤਰ ਸਪਾਰ। ਇਹ ਸਾਰਿਆਂ ਤੋਂ ਪਹਿਲੇ ਗਨਕਾ ਦਾ ਪ੍ਰਸੰਗ ਰੱਖਦੇ ਹਨ। ਗਨਕਾ ਗਨਕਾ ਪਾਪਣ ਹੋਏ ਕਿ ਪਾਪਾਂ ਦਾ ਗਲ ਹਾਰ ਪਰੋਤਾ, ਪਾਪਾਂ ਦਾ ਹਾਰ ਪਰੋਤਾ, ਗਨਕਾ ਪਾਪਣ ਨੇ ਪਾਪਾਂ ਦਾ ਹਾਰ ਪਰੋਤਾ, ਗਨਕਾ ਪਾਪਣ ਨੇ ਗਲ ਹਾਰ ਪਰੋਤਾ। ਮਹਾਂਪੁਰਖ ਅਚਾਨਚਕ ਗਨਕਾ ਵਾੜੇ ਆਏ ਖਲੋਤਾ, ਗੁਰਮਤ ਦੇਖ ਦਿਆਲ ਹੋਏ, ਸੱਥਾਂ ਦੀ ਤੋਸ਼ ਇਸਨੂੰ ਥੋਤਾ। ਗਨਕਾ ਦੇ ਚਿੱਤ ਵਿੱਚ ਇਹ ਖਿਆਲ ਉੱਠ ਕੇ ਉਸਦੇ ਮਨ ਨੂੰ ਬੇਬਲ ਕਰਦਾ ਹੀ ਰਹਿੰਦਾ। ਮਨਾ ਮਾਨੁਕ ਸਰੀਰ ਵਾਹਿਗੁਰੂ ਦੇ ਭਜਨ ਕਰਨ ਵਾਸਤੇ ਮਿਲਿਆ। ਇਸਨੂੰ ਦੁਨੀਆ ਦੇ ਵਿੱਚ ਵੈਸੇ ਬਰਬਾਦ ਕਰ ਦੇਣਾ, ਇਸ ਦੇ ਨਾਲ ਕਿਤਨੀ ਬੇਇਨਸਾਫੀ ਹੈ। ਜਿਵੇਂ ਬੜਾ ਬੇਕੀਮਤਾ ਲਾਲ ਖੋਤੇ ਦੇ ਗਲ ਪਾਇਆ, ਉਸਦੀ ਕੋਈ ਕਦਰ ਨਹੀਂ। ਇਸੀ ਤਰ੍ਹਾਂ ਮਾਨੁਕ ਸਰੀਰ ਦੀ ਨਕਦਰੀ ਹੈ ਅਗਰ ਇਸਨੂੰ ਵਾਹਿਗੁਰੂ ਦੇ ਭਜਨ ਵਿੱਚ ਨਾ ਲਗਾਇਆ ਜਾਏ। ਇਉਂ ਇਹੋ ਜਿਹੇ ਖਿਆਲਾਤ ਆ ਕੇ ਉਸਦੇ ਚਿੱਤ ਨੂੰ ਬੇਬਲ ਕਰ ਦਿੰਦੇ ਹੁੰਦੇ, ਪਰ ਜਿਤਨੀ ਦੇਰ ਤੱਕ ਮਦਦ ਨਾ ਮਿਲੇ, ਜਲਣ ਵਿੱਚੋਂ ਕੈਸੇ ਨਿਕਲਿਆ ਜਾ ਸਕਦਾ ਸੀ। ਕੋਈ ਵੱਡੇ ਭਾਗ ਜਾਗਦੇ ਹਨ, ਪੂਰਵ ਕਰਮ ਅੰਕੁਰ ਜਾਂ ਪ੍ਰਗਟੇ ਭੇਟਿਓ ਪੁਰਖ ਰਸਕ ਵੈਰਾਗੀ। ਪਹਿਲੇ ਤਾਂ ਮਾਨੁੱਖ ਦੇ ਨਹੀਂ ਮਿਲਦੀ ਸਾਧ ਸੰਗਤ, ਲੱਖ 84 ਜੋਨ ਵਿੱਚੋਂ ਮਸਾਂ ਮਸਾਂ ਮਨੁੱਖਾਂ ਦੇ ਮਿਲਦੀ ਹੈ। ਫਿਰ ਮਨੁੱਖਾਂ ਦੇ ਮਿਲ ਜਾਏ, ਇਸ ਦੇ ਚਿੱਤ ਵਿੱਚ ਇਹ ਸ਼ੌਕ ਨਹੀਂ ਜਾਗਦਾ ਭਜਨ ਕਰਨ ਦਾ। ਪਹਿਲਾਂ ਜੇ ਸ਼ੌਕ ਵੀ ਜਾਗ ਪਏ, ਪੂਰਨ ਪੁਰਖ ਦਾ ਮਿਲਾਪ ਬੜਾ ਔਖਾ ਹੈ, ਸਤਸੰਗ ਦਾ ਮਿਲਾਪ ਬੜਾ ਮੁਸ਼ਕਲ ਹੈ। ਤਿੰਨੇ ਗੱਲਾਂ ਮਿਲ ਜਾਣ, ਮਾਨੁੱਖ ਸਰੀਰ ਮਿਲ ਜਾਏ, ਪਰਮ ਪਦਵੀ ਦੀ ਇੱਛਾ ਪੈਦਾ ਹੋ ਜਾਏ, ਯਾਨੀ ਪ੍ਰਭੂ ਪ੍ਰਾਪਤੀ ਦੀ ਭਜਨ ਦੀ ਇੱਛਾ ਪੈਦਾ ਹੋ ਜਾਏ, ਔਰ ਪੂਰਨ ਪੁਰਖ ਦਾ ਮਿਲਾਪ ਹੋ ਜਾਏ, ਫਿਰ ਇਹਦਾ ਜਨਮ ਸਫਲਾ ਹੈ, ਮਾਨੁੱਖ ਤਨ ਤਾਰਿਆ ਲਿਖੇ ਲੱਗ ਜਾਂਦਾ ਹੈ। ਇਸੀ ਤਰ੍ਹਾਂ ਇਹੋ ਜਿਹੇ ਖਿਆਲਾਤ ਉਸਦੇ ਚਿੱਤ ਵਿੱਚ ਆ ਕੇ ਬੇਬਲ ਜ਼ਰੂਰ ਕਰਦੇ, ਪਰ ਕੁਛ ਪੇਸ਼ ਨਹੀਂ ਸੀ ਜਾਂਦੀ। ਸੋ ਇਸੀ ਤਰ੍ਹਾਂ ਸਮਾਂ ਗੁਜ਼ਰਦਾ ਚਲਾ ਗਿਆ। ਪੂਰਵ ਕਰਮ ਅੰਕਰ ਜਾਂ ਪ੍ਰਗਟੇ ਭੇਟਿਓ ਪੁਰਖ ਰਸਕ ਵੈਰਾਗੀ। ਜਦੋਂ ਪ੍ਰਭ ਮਿਲਣ ਦੀ ਪ੍ਰੀਤ ਚਿੱਤ ਵਿੱਚ ਜਾਗਦੀ ਹੈ ਪੂਰਵਲੇ ਭਾਗਾਂ ਕਰਕੇ, ਫਿਰ ਇਸਨੂੰ ਪੂਰਨ ਪੁਰਖ ਦਾ ਮਿਲਾਪ ਹੁੰਦਾ ਹੈ। ਉੱਥੋਂ ਰਸਤਾ ਮਿਲਦਾ, ਸਹੀ ਸਹੀ ਰਸਤਾ ਮਿਲਦਾ ਹੈ, ਕਮਾਈ ਕਰਕੇ ਜਨਮ ਸਫਲਾ ਹੁੰਦਾ। ਇਉਂ ਇਸੀ ਤਰ੍ਹਾਂ ਅੱਜ ਗਨਕਾਂ ਨੂੰ ਮਹਾਂਪੁਰਖ ਦਾ ਮਿਲਾਪ ਸੁਤੇ ਉੱਧਰ ਆ ਨਿਕਲੇ। ਇਸਨੇ ਆਪਣਾ ਉਹ ਖਿਆਲ, ਉਹ ਦਾਸਤਾਨ, ਜਿਹੜੇ ਚਿੱਤ ਵਿੱਚ ਇਹ ਜਿਹੇ ਖਿਆਲਾਤ ਪੈਦਾ ਹੋ ਕੇ ਮਨ ਨੂੰ ਬੇਬਲ ਕਰਦੇ ਸਨ, ਉੱਥੇ ਵੀ ਜ਼ਾਹਰ ਕੀਤੇ। ਮਹਾਂਪੁਰਖਾਂ ਦੇ ਚਿੱਤ ਵਿੱਚ ਹੈਰਾਨੀ ਹੋਈ ਵੀ ਅਸ਼ਚਰਜ ਬਾਤ ਹੈ ਕਿਹੋ ਜਿਹੇ ਥਾਂ ਜਨਮ, ਔਰ ਇਹੋ ਜਿਹੇ ਖਿਆਲਾਤ। ਪ੍ਰਤੀਤ ਹੁੰਦਾ ਹੈ ਪਿਛਲੇ ਜਨਮ ਦਾ ਭਗਤੀ ਦਾ ਬੀਜ ਇਸਦੇ ਹਿਰਦੇ ਰੂਪੀ ਧਰਤੀ ਵਿੱਚ ਪਿਆ ਹੋਇਆ ਹੈ, ਉਹ ਉੱਗਣ ਦੀ ਕੋਸ਼ਿਸ਼ ਕਰਦਾ ਹੈ। ਸੋ ਇਸੀ ਤਰ੍ਹਾਂ ਉਹਨਾਂ ਨੇ ਉਸਦੇ ਚਿੱਤ ਦੀ ਜਗਿਆਸਾ ਦੇਖ ਕੇ, ਸ਼ੌਕ ਦੇਖ ਕੇ, ਲਗਨ ਦੇਖ ਕੇ ਪੱਕਾ ਕੀਤਾ, ਅਗਰ ਤੇਰੇ ਚਿੱਤ ਵੀ ਸੱਚਮੁੱਚ ਹੀ ਜਨਮ ਨੂੰ ਸਫਲਾ ਕਰਨ ਦਾ ਸ਼ੌਕ ਹੈ, ਜਮਾਂ ਤੋਂ ਡਰ ਹੈ, ਨਰਕਾਂ ਦਾ ਡਰ ਹੈ, ਤੇਰੇ ਵਾਸਤੇ ਵੀ ਰਸਤਾ ਹੈ। ਉਸਨੇ ਕਿਹਾ, ਜ਼ਰੂਰ ਮੈਨੂੰ ਜਮਾਂ ਤੋਂ ਡਰ ਲੱਗਦਾ ਹੈ, ਨਰਕਾਂ ਤੋਂ ਡਰ ਲੱਗਦਾ। ਭਗਤੀ ਭੈ ਨਾਲ ਜਾਂ ਪ੍ਰੇਮ ਨਾਲ ਹੋਇਆ ਕਰਦੀ ਹੈ। ਪਹਿਲਾ ਦਰਜਾ ਭੈ ਹੈ, ਡਰ ਹੈ ਨਰਕਾਂ ਜਮਾਂ 84 ਯਾਦ ਦਾ, ਉਸ ਤੋਂ ਬਾਅਦ ਪ੍ਰੇਮ ਦੀ ਅਵਸਥਾ। ਜਦੋਂ ਪ੍ਰੇਮ ਲੱਗਿਆ ਫਿਰ ਤਾਂ ਕੋਈ ਤੋੜ ਹੀ ਨਹੀਂ ਸਕਦਾ। ਸੰਯਮ ਕਰਕੇ ਪਹਿਲੇ ਭੈ ਹੁੰਦਾ ਹੈ, ਪਿੱਛੋਂ ਪ੍ਰੇਮ ਉਪਜਦਾ ਹੈ। ਸੰਯਮ ਉਸਦੀ ਇਹ ਅਵਸਥਾ ਦੇਖ ਕੇ ਉਹਨੂੰ ਮਹਾਂਪੁਰਖਾਂ ਕਿਹਾ, ਜੋ ਕੁਛ ਤੈਨੂੰ ਹਦਾਇਤਾਂ ਦਿੱਤੀਆਂ ਜਾਣਗੀਆਂ, ਜੋ ਤੈਨੂੰ ਕੁਛ ਦੱਸਿਆ ਜਾਏਗਾ, ਉਸਦੇ ਮੁਤਾਬਕ ਆਪਣੀ ਜ਼ਿੰਦਗੀ ਢਾਲਣੀ ਹੋਵੇਗੀ। ਅਗਰ ਐਸਾ ਕਰੇਂਗੀ, ਜਮਾਂ ਦਾ, 84 ਨਰਕਾਂ ਆਦਿ ਦਾ, ਸਭ ਦਾ ਭੈ ਦੂਰ ਹੋ ਜਾਵੇਗਾ। ਇਸ ਵਾਸਤੇ ਇਹ ਸ਼ਰਤ ਹੈ, ਬਿਮਾਰ ਦੇ ਵਾਸਤੇ। ਬਿਮਾਰ ਆਦਮੀ ਡਾਕਟਰ ਨੂੰ ਆਪਣੀ ਮਰਜ਼ ਬਿਮਾਰੀ ਦਿਖਾਉਂਦਾ ਹੈ, ਤੰਦਰੁਸਤ ਹੋਣ ਦੀ ਪੂਰੀ ਇੱਛਾ ਹੈ, ਡਾਕਟਰ ਉਸਦੇ ਵਾਸਤੇ ਦਵਾਈ ਸਿਲੈਕਟ ਕਰਦਾ ਹੈ, ਔਰ ਪਰਹੇਜ਼ ਬਦ ਪਰਹੇਜ਼ੀ ਦਾ ਜ਼ਿਕਰ ਕਰਦਾ ਹੈ, ਪਰਹੇਜ਼ ਤੋਂ ਬਚਣ ਵਾਸਤੇ ਹਦਾਇਤ ਕਰਦਾ ਹੈ, ਪਰਹੇਜ਼ ਰੱਖਣ ਵਾਸਤੇ ਉਸਨੂੰ ਪ੍ਰੇਰਦਾ ਹੈ, ਔਰ ਦਵਾਈ ਖਾਣ ਦਾ ਠੰਗ ਜੁਗਤੀ ਤਰੀਕਾ ਦੱਸਦਾ ਹੈ। ਜਦੋਂ ਪੂਰੀ ਵਿਧੀ ਅਨੁਸਾਰ ਦਵਾਈ ਖਾਂਦਾ ਹੈ ਮਰੀਜ਼, ਬਦ ਪਰਹੇਜ਼ੀ ਦਾ ਪਰਿਤਿਆਗ ਰੱਖਦਾ ਹੈ, ਪਰਹੇਜ਼ ਪੂਰਾ ਪੂਰਾ ਰੱਖਦਾ ਹੈ, ਹੌਲੀ ਹੌਲੀ ਬਿਮਾਰੀ ਹਟਦੀ ਹਟਦੀ ਇੱਕ ਦਿਨ ਪੂਰੀ ਸ਼ਫਾ ਪ੍ਰਾਪਤ ਹੋ ਜਾਂਦੀ ਹੈ। ਪੂਰੀ ਅਰੋਗਤਾ ਹਾਸਲ ਹੋ ਜਾਂਦੀ ਹੈ। ਇਸੇ ਤਰ੍ਹਾਂ ਹੀ ਇਹ ਮਾਨਸਿਕ ਰੋਗੀ ਦੀ ਹਾਲਤ ਹੈ। ਸੋ ਜਦੋਂ ਗਨਕਾ ਨੇ ਆਪਣੀ ਇਹੋ ਜਿਹੀ ਉਤਕੰਠਾ ਜ਼ਾਹਰ ਕੀਤੀ, ਮਹਾਂਪੁਰਖਾਂ ਨੇ ਸੋਚਿਆ ਵੀ ਤੋਤੇ ਦੇ ਬਹਾਨੇ ਇਸ ਦਾ ਭਲਾ ਹੋਣਾ ਚਾਹੀਦਾ, ਕਿਉਂਕਿ ਪਹਿਲੇ ਪਹਿਲ ਜਿਤਨੀ ਦੇਰ ਤੱਕ ਪੁਰਾਣੇ ਸੁਭਾਵ, ਪੁਰਾਣੀਆਂ ਆਦਤਾਂ, ਪੁਰਾਣੇ ਖਿਆਲਾਤ ਇਸ ਦੇ ਅੰਦਰ ਘਰ ਕਰੀ ਬੈਠੇ ਹਨ, ਸੋ ਉਹ ਇਸਦੇ ਜੀਵਨ ਨੂੰ ਖਰਾਬ ਕਰ ਰਹੇ ਹੁੰਦੇ ਹਨ। ਉਹਨਾਂ ਨੂੰ ਆਹਿਸਤਾ ਆਹਿਸਤਾ ਪਹਿਲੀ ਯੁਕਤੀ ਨਾਲ ਬਦਲਿਆ ਜਾਂਦਾ ਹੈ, ਫਿਰ ਸਿਮਰਨ ਭਾਵੇਂ ਅੰਦਰ ਹੁੰਦਾ ਹੈ, ਉਸਦੀ ਪ੍ਰਾਪਤੀ ਸਹਿਜ ਹੀ ਹੋ ਜਾਂਦੀ ਹੈ। ਇਉਂ ਮਹਾਂਪੁਰਖ ਅਚਾਨਚਕ ਗਨਕਾ ਵਾੜੇ ਆਏ ਖਲੋਤਾ, ਦੁਰਮਤ ਦੇਹ ਦਿਆਲ ਹੋਏ, ਹੱਥੋਂ ਦੀ ਤੁਸ਼ਟ ਸੁਣ ਤੋਤਾ, ਹੱਥੋਂ ਦੇ ਸੰਤਾਂ ਨੇ ਤੋਤਾ ਗਨਕਾ ਪਾਪਣ ਤਾਰੀ, ਹੱਥੋਂ ਦੇ ਸੰਤਾਂ ਨੇ ਤੋਤਾ ਗਨਕਾ ਪਾਪਣ ਤਾਰੀ ਦੇਖ ਦਿਆਲ ਹੋਏ। ਦੁਰਮਤ, ਦੁਰਮਤ ਨਾ ਖੋਟੀ ਮਤ ਦਾ, ਇਸਦੇ ਅੰਦਰ ਇੱਕ ਇਹੋ ਜਿਹੀ ਮਤ ਹੈ ਜਿਹੜੀ ਬੁਰੇ ਕੰਮ ਕਰਵਾਉਂਦੀ ਹੈ, ਇੱਕ ਇਹੋ ਜਿਹੀ ਮਤ ਹੈ ਜਿਹੜੀ ਚੰਗੇ ਕੰਮ ਕਰਵਾਉਂਦੀ ਹੈ। ਦੁਰਮਤ ਖੋਟੇ ਕੰਮ ਕਰਵਾਉਂਦੀ ਜੇ ਪ੍ਰਧਾਨ ਹੋਵੇ ਤਾਂ, ਗੁਰਮਤ ਜਾਂ ਸੁਮਤ ਉਹ ਚੰਗੇ ਕੰਮ ਕਰਵਾਉਂਦੀ ਹੈ। ਸਤਸੰਗ ਕਰਦਿਆਂ ਇਸ ਮਾਰਗ 'ਤੇ ਚੱਲਦਿਆਂ ਚੱਲਦਿਆਂ ਗੁਰਮਤ ਜਾਂ ਸੁਮਤ ਪ੍ਰਾਪਤ ਹੁੰਦੀ ਹੈ, ਉਹ ਪ੍ਰਬਲ ਹੁੰਦੀ ਹੈ, ਦੁਰਮਤ ਨੂੰ ਦਬਾ ਲੈਂਦੀ ਹੈ, ਝਗੜਾ ਹੋ ਜਾਂਦਾ। ਜਿਸ ਵਕਤ ਗੁਰਮਤ ਜਾਂ ਸੁਮਤ ਪ੍ਰਬਲ ਹੋਈ, ਦੁਰਮਤ ਨੂੰ ਦਬਾ ਲਿਆ, ਇਨਸਾਨ ਤੋਂ ਫਿਰ ਬੁਰਾਈ ਹੁੰਦੀ ਨਹੀਂ। ਸੋਈਓ ਇਸੇ ਤਰ੍ਹਾਂ ਉਹਦੀ ਖੋਟੀ ਮਤ ਦੇਖ ਕੇ ਉਹਦੇ ਭਲੇ ਵਾਸਤੇ ਉਹ ਪਿੰਜਰਾ ਜਿਸ ਦੇ ਵਿੱਚ ਤੋਤਾ, ਜੋ ਕਿ ਰਾਮ ਰਾਮ ਪੜ੍ਹਿਆ ਸੀ, ਉਸਦੇ ਬਹਾਨੇ ਇਸਦੇ ਭਲੇ ਦਾ ਵਿਚਾਰ ਕੀਤਾ। ਸਾਧ ਭਜਨ ਕਰਨ ਦੇ ਬਹੁਤ ਸਾਰੇ ਤਰੀਕੇ ਹਨ, ਬਹੁਤ ਸਾਰੀਆਂ ਯੁਕਤੀਆਂ ਹਨ, ਬਹੁਤ ਸਾਰੇ ਢੰਗ ਹਨ। ਅਧਿਕਾਰ ਦੇ ਮੁਤਾਬਕ ਯੁਕਤੀ ਸਮਝ ਆਇਆ ਕਰਦੀ, ਉਸਦੇ ਮੁਤਾਬਕ ਚੱਲਿਆ ਜਾ ਸਕਦਾ ਹੈ। ਸੋ ਇਸ ਕਰਕੇ ਪਹਿਲੇ ਪਹਿਲ ਆਦਿ ਅਵਸਥਾ ਦੇ ਵਿੱਚ, ਜਦਕਿ ਨਵਾਂ ਨਵਾਂ ਅਲੜ ਜਗਿਆਸੂ ਲੱਗਦਾ ਹੈ, ਉਸਨੂੰ ਸਤਿਪੁਰਸ਼ ਉਸਦੇ ਮਨ ਨੂੰ ਸ਼ੁੱਧ ਕਰਨ ਵਾਸਤੇ ਪਹਿਲੇ ਕਿਸੇ ਗਿਣਤੀ ਵਿੱਚ ਜਾਂ ਕਿਸੇ ਹੋਰ ਬਹਾਨੇ ਮਨ ਸ਼ੁੱਧ ਕਰਨ ਦਾ ਉਪਾਅ ਦੱਸਦੇ ਹਨ। ਜਦੋਂ ਹੌਲੀ ਹੌਲੀ ਸੁਭਾਅ ਬਣ ਜਾਂਦਾ ਹੈ ਫਿਰ ਅੰਤਰੀਵ ਜਿਹੜੀਆਂ ਅਭਿਆਸ ਦੀਆਂ ਯੁਕਤੀਆਂ ਉਕਤੀਆਂ ਹਨ ਉਹਨਾਂ ਵਿੱਚ ਪ੍ਰਵਿਰਤ ਕਰਦੇ ਹਨ। ਸੋ ਇਸ ਗਣਕਾਂ ਨੂੰ ਉਹਨਾਂ ਤੋਤੇ ਦੇ ਬਹਾਨੇ ਪਹਿਲੇ ਉਸਦੇ ਮਨ ਨੂੰ ਸ਼ੁੱਧ ਕਰਨ ਦਾ ਵਿਚਾਰ ਸੋਚਿਆ। ਸੋ ਤੋਤਾ ਜੋ ਕਿ ਰਾਮ ਰਾਮ ਪੜ੍ਹਿਆ ਸੀ ਉਸਨੂੰ ਕਿਹਾ, ਦੇਖੋ ਇਹ ਤੋਤਾ ਹੈ, ਕੁਛ ਹਦਾਇਤਾਂ ਹੋਰ ਦੱਸੀਆਂ, ਪਥ ਤੋਂ ਬਚਣਾ, ਪਥ ਰੱਖਣਾ, ਬੁਰਾਈ ਤੋਂ ਬਚਣਾ, ਜਿਤਨੇ ਨਿਸ਼ਿਧ ਕਰਮ ਸਨ, ਨਿੰਦਨੀ ਕਰਮ ਸਨ, ਉਹਨਾਂ ਤੋਂ ਰੋਕਣ ਦੀ ਅਮਾਨਤ ਕੀਤੀ, ਔਰ ਚੰਗੇ ਕਰਮਾਂ ਦੇ ਵਿੱਚ ਪ੍ਰਵਿਰਤੀ ਦੇ ਵਾਸਤੇ ਉਪਦੇਸ਼ ਕੀਤਾ, ਔਰ ਇਹ ਕਿਹਾ ਸਵੇਰੇ ਅੰਮ੍ਰਿਤ ਵੇਲੇ ਉੱਠ, ਸੱਚ ਦਾਤਨ ਇਸ਼ਨਾਨ ਕਰਕੇ, ਅੱਛੀ ਤਰ੍ਹਾਂ ਸਰੀਰ ਦੀ ਸ਼ੁੱਧੀ ਕਰਕੇ, ਆਲਸ ਨੂੰ ਦੂਰ ਕਰਕੇ, ਇਸ ਤੋਤੇ ਤੋਂ ਦਿਨ ਚੜ੍ਹਦੇ ਤੱਕ ਰਾਮ ਰਾਮ ਕਹਾਇਆ ਕਰ। ਇਉਂ ਕਹਿੰਦੇ ਸੁਣਦੇ ਤੇਰੇ ਜਿਹੜੇ ਇਹ ਜਨਮ ਦੇ ਆ ਪਿਛਲੇ ਜਨਮ ਦੇ ਪਾਤਕ ਪਾਪ ਹੋਣਗੇ, ਸਾਰੇ ਚੜ੍ਹ ਜਾਣਗੇ। ਜਿਵੇਂ ਕੱਪੜੇ ਨੂੰ ਸਾਬਣ ਲਾਉਂਦਾ ਲਿਆਉਂਦਾ ਸਾਰੀ ਮੈਲ ਨਿਕਲ ਜਾਂਦੀ ਹੈ, ਇਸੀ ਤਰ੍ਹਾਂ ਹੀ ਮਨ ਨੂੰ ਸ਼ੁੱਧ ਕਰਨ ਵਾਸਤੇ ਨਾਮ ਰੂਪੀ ਸਾਬਣ ਹੀ ਦੱਸਿਆ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਿੱਧਾਂ ਨਾਲ ਕਈ ਦਫ਼ਾ ਕਈ ਥਾਵਾਂ 'ਤੇ ਚਰਚਾ ਹੋਈ। ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਮਾਰਗ ਭਗਤੀ ਮਾਰਗ ਅਤੇ ਉਹਨਾਂ ਦਾ ਮਾਰਗ ਪ੍ਰਾਣਾਯਾਮ ਸੀ। ਗੁਰੂ ਬਾਬੇ ਨੇ ਕਿਹਾ ਇਹ ਜ਼ਮਾਨਾ ਪ੍ਰਾਣਾਯਾਮ ਦਾ ਨਹੀਂ, ਲੋਕਾਂ ਦੇ ਇਤਨੇ ਤਕੜੇ ਦਿਮਾਗ ਨਹੀਂ, ਇਤਨੇ ਤਕੜੇ ਸਰੀਰ ਨਹੀਂ, ਪ੍ਰਾਣਾਯਾਮ ਦੀਆਂ ਚਾਲਾਂ ਚੱਲਣ ਦੇ ਯੋਗ ਨਹੀਂ, ਆਹ ਸਮਾਂ ਹੈ ਸਿਮਰਨ ਭਗਤੀ ਮਾਰਗ ਦਾ। ਸੋ ਇਸ ਕਰਕੇ ਅਸੀਂ ਭਗਤੀ ਵਿੱਚ ਲੋਕਾਂ ਨੂੰ ਪ੍ਰਵਿਰਤ ਕਰਨਾ ਹੈ। ਸੋ ਇਸ ਵਿਸ਼ੇ 'ਤੇ ਵਿਚਾਰ ਹੋਈ, ਉਹਨਾਂ ਪੁੱਛਿਆ ਗੱਲਾਂ ਬਾਤਾਂ ਦੇ ਦੌਰਾਨ ਵਿੱਚ ਗੁਰੂ ਨਾਨਕ ਜੀ, ਸੋ ਇਉਂ ਦੱਸੋ ਮਨ ਨੂੰ ਸ਼ੁੱਧ ਕੀਤੇ ਬਿਨਾਂ ਪ੍ਰਭੂ ਦਾ ਦੀਦਾਰ ਨਹੀਂ ਹੁੰਦਾ, ਅਤੇ ਉਹ 'ਤੇ ਸ਼ੁੱਧ ਕਰਨ ਦਾ ਕੀ ਉਪਰਾਲਾ ਹੈ, ਤੁਹਾਡੇ ਮਤ ਵਿੱਚ ਕੀ ਯਤਨ ਹੈ? ਗੁਰੂ ਜੀ ਨੇ ਉਸਦਾ ਜਵਾਬ ਇਉਂ ਦਿੱਤਾ, ਪੜ੍ਹੋ ਸਾਰੇ।
ਤੇਰੀ ਮਤ ਪਾਪਾਂ ਦੇ ਨਾਲ ਭਰ ਗਈ ਹੈ, ਨਾਮ ਜਪ ਕੇ ਤੋ ਲੈ ਬੰਦਿਆ, ਤੇਰੀ ਮਤ ਪਾਪਾਂ ਨਾਲ, ਨਾਮ ਜਪ ਕੇ ਤੋ ਲੈ ਬੰਦਿਆ,
ਲੱਗਿਆ ਹੋਵੇ ਬੇਸਬੂਣ ਭਰੀਏ ਹੱਥ ਪੈਰ ਤੰਦੇ ਪਾਣੀ ਤੋਤਾ ਉਤਰ ਸਕੇ, ਉਹਦੀ ਮਿੱਟੀ ਘੱਟਾ ਸਰੀਰ ਦੀ ਹੱਥਾਂ ਪੈਰਾਂ ਦੀ ਪਾਣੀ ਨਾਲ ਸਫ਼ਾ ਹੋ ਜਾਂਦੀ ਹੈ। ਮੂਤ ਪਲੀਤੀ ਕੱਪੜ ਹੋਏ ਬੇਸਬੂਣ ਲਈਏ ਉਹ ਧੋਏ, ਕੱਪੜੇ ਮੈਲੇ ਹੋਏ ਹੋਣ, ਮੈਲ ਕੁਚੈਲ ਲੱਗੀ ਹੋਵੇ, ਉਸ ਕੱਪੜਿਆਂ ਨੂੰ ਸਾਬਣ ਨਾਲ ਸਫ਼ਾ ਕਰ ਲਈਦਾ, ਉਹਨਾਂ ਦੀ ਮੈਲ ਕੁਚੈਲ ਦੂਰ ਕੀਤੀ ਜਾ ਸਕਦੀ ਹੈ। ਇਸੀ ਤਰ੍ਹਾਂ ਭਰੀਏ ਮਤ ਪਾਪਾ ਕਹਿ ਸੰਗ, ਉਹ ਧੋਪੈ ਨਵੇਂ ਕਹਿ, ਮਤ ਜਿਹੜੀ ਹੈ ਪਾਪਾ ਨਾਲ ਮਲਨ ਹੋ ਚੁੱਕੀ ਹੈ, ਮਲਨ ਮਤ ਜਿਹੜੀ ਹੈ ਮਲਨ ਕੰਮ ਕਰਵਾਉਂਦੀ ਹੈ, ਮਲਨ ਪਾਸੇ ਨੂੰ ਪ੍ਰੇਰਦੀ ਹੈ। ਸੋ ਨਾਮ ਪਰਮੇਸ਼ਰ ਦਾ ਪ੍ਰੇਮ ਨਾਲ ਜਪਿਆ ਇਸ ਮਤ ਨੂੰ ਸ਼ੁੱਧ ਕੀਤਾ ਜਾ ਸਕਦਾ, ਇਸ ਦੀ ਮੈਲ ਦੂਰ ਕੀਤੀ ਜਾ ਸਕਦੀ ਹੈ, ਇਸ ਦਾ ਇਹੀ ਉਪਾਅ ਹੈ। ਜਦੋਂ ਮਤ ਸ਼ੁੱਧ ਹੋ ਗਈ ਫੇਵਰੇ ਕੰਮਾਂ ਨੂੰ ਜੀ ਨਹੀਂ ਕਰਦਾ, ਖਿਆਲ ਹੀ ਨਹੀਂ ਉੱਠਦਾ, ਫੁਰਨੇ ਨਹੀਂ ਉੱਠਦੇ, ਮਨ ਸ਼ਾਂਤ ਹੋ ਜਾਂਦਾ, ਪੂਰਨ ਤ੍ਰਿਪਤ ਰੂਪ ਹੋ ਜਾਂਦਾ ਹੈ। ਸਯੋਂ ਇਹ ਗੁਰੂ ਬਾਬੇ ਨੇ ਦੱਸਿਆ, ਉਸ ਗਨ ਕਾਨੂੰਨ ਸਤਿਪੁਰਸ਼ਾਂ ਨੇ ਸਵੇਰੇ ਉੱਠ ਕੇ ਇਸ਼ਨਾਨ ਆਦਿ ਕਰਕੇ ਆਲਸ ਨੂੰ ਦੂਰ ਕਰਕੇ ਦਿਨ ਚੜ੍ਹੇ ਤੱਕ ਤੋਤੇ ਤੋਂ ਰਾਮ ਰਾਮ ਕਹਾਉਣਾ ਅਤੇ ਆਪ ਕਹਿਣਾ ਇਸ ਪਰਚੇ ਵਿੱਚ ਪੈਣ ਦੀ ਹਦਾਇਤ ਕੀਤੀ। ਸਵਯੋਂ ਕਰਦਿਆਂ ਕਰਦਿਆਂ ਮਨ ਸ਼ੁੱਧ ਹੋ ਜਾਏਗਾ, ਅਗਲਾ ਢੰਗ ਅਗਲੀ ਕੋਈ ਯੁਗਤੀ ਇਸ ਨੂੰ ਫਿਰ ਦੱਸੀ ਜਾਏਗੀ। ਐਸਾ ਵਿਚਾਰ ਕਰਕੇ ਉਹਨਾਂ ਨੇ ਉਹ ਤੋਤਾ ਤੋਤੇ ਦਾ ਪਿੰਜਰਾ ਦੇ ਦਿੱਤਾ ਹੈ। ਇਹ ਕਹਿਦਾ ਹੈ ਜਿਹੜਾ ਪੁਰਸ਼ ਕੋਈ ਸਤਪੁਰਸ਼ਾਂ ਦੇ ਬਚਨਾਂ 'ਤੇ ਪਹਿਰਾ ਦਿੰਦਾ ਹੈ ਉਸਦੀ ਹੀ ਕਲਿਆਣ ਹੁੰਦੀ ਹੈ। ਇੱਕ ਦਫ਼ਾ ਗੁਰੂ ਅਰਜਨ ਦੇਵ ਮਹਾਰਾਜ ਬਹੁਤ ਸਾਰੇ ਸਿੱਖਾਂ ਦੇ ਸਮੇਤ ਰਾਮਦਾਸ ਸਰੋਵਰ ਦੇ ਕਿਨਾਰੇ ਬੈਠੇ ਹੋਏ ਹਨ। ਵਕਤ ਦੇ ਮੁਖੀ ਮੁਖੀ ਸਿੱਖ ਬ੍ਰਹਮ ਗਿਆਨੀ ਸਿੱਖ ਭਾਈ ਜੇਠਾ ਪੁਰਾਣਾ ਬੁੱਢਾ ਆਦਿ ਬੈਠੇ ਹੋਏ ਹਨ। ਉਹਨਾਂ ਸਵਾਲ ਕੀਤਾ ਗਰੀਬ ਨਿਵਾਜ, ਜੀਵ ਦਾ ਸੰਸਾਰ ਸਮੁੰਦਰ ਤੋਂ ਕੈਸੇ ਉਧਾਰ ਹੋਵੇ, ਇਹ ਕਿਰਪਾ ਕਰਕੇ ਦੱਸੋ। ਇਹ ਵਚਨ ਸੁਣ ਕੇ ਆਪਣੇ ਫਰਮਾਇਆ,
ਜੇ ਕੋ ਬਚਨ ਕਮਾਵੇ ਸੰਤਾਂ ਦਾ ਗੁਰ ਪ੍ਰਸ਼ਾਦੀ ਪਾਰ ਪਾਵੇ, ਜੇ ਕੋਈ ਬਚਨ ਕਮਾਵੇ ਸੰਤਾਂ ਗੁਰ ਪ੍ਰਸ਼ਾਦੀ ਪਾਰ ਪਾਵੇਗਾ। ਬਚਨ ਕਮਾਵੇ ਸੰਤਾਂ ਦਾ ਗੁਰ ਪ੍ਰਸ਼ਾਦੀ ਪਾਰ ਪਾਵੇ, ਜੇ ਕੋਈ ਬਚਨ ਕਮਾਵੇ ਸੰਤਾਂ ਗੁਰ ਪ੍ਰਸ਼ਾਦੀ ਪਾਰ ਪਾਵੇਗਾ। ਸਵਾਲ ਦਾ ਜਵਾਬ ਦਿੰਦੇ ਹੋਇਆਂ ਗੁਰੂ ਜੀ ਫਰਮਾਉਂਦੇ ਹਨ, ਸੰਤੋ ਸਾਗਰ ਪਾਰ ਉਤਰੀਏ, ਉਹਨਾਂ ਵੱਲ ਇਸ਼ਾਰਾ ਕਰਕੇ ਸੰਤਾਂ ਵੱਲ। ਸੰਸਾਰ ਸਮੁੰਦਰ ਤੋਂ ਇਉਂ ਪਾਰ ਹੋਈਂਦਾ ਹੈ, ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸ਼ਾਦ ਉਤਰੀਏ। ਸੰਤਾਂ ਦੇ ਬਚਨਾਂ ਨੂੰ ਕਮਾਉਣ ਵਾਲਾ, ਸੰਤਾਂ ਦੇ ਬਚਨਾਂ 'ਤੇ ਪਹਿਰਾ ਦੇਣ ਵਾਲਾ ਜੋ ਜਗਿਆਸੂ ਹੈ, ਸਿੱਖ ਹੈ, ਉਹ ਸੰਸਾਰ ਸਮੁੰਦਰ ਨੂੰ ਸਹਿਜੇ ਹੀ ਪਾਰ ਹੋ ਜਾਂਦਾ ਹੈ। ਜਿਵੇਂ ਗਊ ਦੇ ਪੈਰ ਵਿੱਚ ਪਾਣੀ, ਤਰਨਾ ਸੌਖਾ ਹੈ, ਇਸੇ ਤਰ੍ਹਾਂ ਸੰਤਾਂ ਦੇ ਬਚਨ ਰੂਪੀ ਜਹਾਜ਼ 'ਤੇ ਸਵਾਰ ਹੋ ਕੇ ਸਹਿਜੇ ਹੀ ਤਰ ਜਾਈਦਾ ਸੰਸਾਰ ਸਮੁੰਦਰ ਨੂੰ। ਇਹ ਬਚਨ ਫਰਮਾਇਆ ਤਾਂ ਉਹਨਾਂ ਫਿਰ ਸਵਾਲ ਕੀਤਾ, ਗਰੀਬ ਨਵਾਜ਼, ਹੋਰ ਕੋਈ ਕਰਮ ਧਰਮ ਜਿਹੜੇ ਲੋਕ ਕਰਦੇ ਹਨ ਕਿ ਉਹ ਵੀ ਕੁਛ ਫਾਇਦਾ ਦਿੰਦੇ ਹਨ ਕਿ ਨਾ? ਇਹ ਵਚਨ ਸੁਣ ਕੇ ਗੁਰੂ ਜੀ ਨੇ ਫਰਮਾਇਆ, ਕਰਮ ਧਰਮ ਪਾਖੰਡ ਜੋ ਦਿਸ਼ਾ, ਤਿੰਨ ਜਮ ਜਾਗਾ ਤੀ ਲੁੱਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੁੱਟੈ। ਜਿਹੜੇ ਪਾਖੰਡ ਸਾਹਿਤ ਕਈ ਛੋਟੇ ਛੋਟੇ ਇੱਧਰ ਉੱਧਰਲੇ ਕਰਮ ਕੀਤੇ ਜਾਂਦੇ ਹਨ, ਉਹਨਾਂ ਨੂੰ ਤਾਂ ਰਸਤੇ 'ਚ ਹੀ ਜਮ ਜਗਾਤੀਆ ਲੁੱਟ ਲੈਂਦਾ ਹੈ। ਕਿਵੇਂ ਲੁੱਟ ਲੈਂਦਾ? ਇੱਕ ਦਫ਼ਾ ਦਾ ਜ਼ਿਕਰ, ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਇੱਕ ਪੰਡਿਤ ਨੂੰ ਕਿਹਾ, ਪੰਡਿਤ ਜੀ, ਸਿੱਖਾਂ ਨੂੰ ਗਰੜ ਪੁਰਾਣ ਦੀ ਕਥਾ ਸੁਣਾਇਆ ਕਰੋ। ਉਹਨੇ ਬਚਨ ਮੰਨ ਕੇ ਕਥਾ ਆਰੰਭ ਕਰ ਦਿੱਤੀ, ਸੁਣਾਈ ਗਿਆ ਸੁਣਾਈ। ਇੱਕ ਦਿਨ ਵਿਚਾਰ ਆਈ ਅਤੇ ਪਰਲੋਕ ਦਾ ਰਸਤਾ ਸਾਲ ਭਰ ਦਾ ਰਸਤਾ ਹੈ, ਜਮਦੂਤ ਇਸ ਪਾਪੀ ਜੀਵ ਨੂੰ ਸਰੀਰ ਵਿੱਚੋਂ ਕੱਢ ਕੇ ਮਾਰਦੇ ਕੁੱਟਦੇ ਲੈ ਜਾਂਦੇ ਨੇ। ਰਸਤੇ ਦੇ ਵਿੱਚ ਬਹੁਤ ਸਾਰੀਆਂ ਬਿਖੜੀਆਂ ਥਾਵਾਂ ਆਉਂਦੀਆਂ ਨੇ, ਕਿਤੇ ਅੱਗ ਵਿੱਚ ਹੀ ਲੰਘਣਾ ਪੈਂਦਾ, ਕਿਤੇ ਤੱਤੇ ਰੇਤੇ ਆਉਂਦੇ ਹਨ, ਕਿਤੇ ਪੀੜੀਆਂ ਤੰਗ ਗਲੀਆਂ ਵਿੱਚ ਹੀ ਲੰਘਣਾ ਪੈਂਦਾ, ਕਿਤੇ ਵਿਤਰਨੀ ਨਦੀ ਆਉਂਦੀ ਹੈ, ਕਿਤੇ ਪੁਰਸਲਾਤ ਆਉਂਦਾ, ਬਹੁਤ ਕੁਛ ਇਹੋ ਜਿਹੇ ਬਿਖੜੇ ਰਸਤੇ ਹਨ। ਉਹਨਾਂ ਥਾਵਾਂ ਦੇ ਵਿੱਚ ਜੀਵ ਬਹੁਤ ਤੰਗ ਹੁੰਦਾ, ਸਹੀਓਂ ਇਹ ਜਮਦੂਤ ਮਾਰਦੇ ਕੁੱਟਦੇ ਲਿਜਾਂਦੇ ਹਨ। ਕਿਸੇ ਥਾਂ ਫਰਜ਼ ਕਰ ਲਓ, ਕਿਵੇਂ ਉਹ ਛੋਟੇ ਛੋਟੇ ਜਿਹੜੇ ਕਰਮ ਧਰਮ ਭਜਨ ਤੋਂ ਬਿਨਾਂ ਕੀਤੇ ਜਾਂਦੇ, ਕਿਵੇਂ ਰਸਤੇ 'ਚ ਲੁੱਟੇ ਜਾਂਦੇ, ਉਹਨਾਂ ਦਾ ਜ਼ਿਕਰ ਅਤੇ ਜ਼ਿਕਰ ਆਇਆ। ਫਰਜ਼ ਕਰ ਲਓ ਅੱਗੇ ਗਰਮ ਧੁੱਤਾ ਰੇਤਾ ਆ ਗਿਆ, ਉੱਥੇ ਪੈਰ ਜਲਦੇ ਹਨ, ਉੱਪਰੋਂ ਧੁੱਪ ਪੈਂਦੀ ਹੈ, ਉਸਨੂੰ ਜਿਸਨੂੰ ਲੰਘ ਜਾਂਦੇ ਹਨ ਉਹ ਔਖਾ ਹੁੰਦਾ ਹੈ, ਕਿਉਂਕਿ ਕੜਾਕੇ ਦੀ ਧੁੱਪ ਅਤੇ ਰੇਤਾ ਅੱਗਾਂ ਨੂੰ ਤਪਿਆ, ਨੰਗੇ ਪੈਰੀ ਕਿਤਨਾ ਔਖਾ ਹੁੰਦਾ, ਦੁਖੀ ਹੁੰਦਾ ਹੈ। ਉਸਨੂੰ ਕਿ ਦੁਖੀ ਹੋ ਕੇ ਕਹਿੰਦਾ, ਮੈਨੂੰ ਬਚਾਓ। ਉਹ ਫਿਰ ਜਮਦੂਤ ਕਹਿੰਦੇ ਨੇ, ਕਿਤੇ ਕੋਈ ਛਤਰੀ ਦਾਨ ਕੀਤੀ ਹੈ? ਕਹਿੰਦਾ, ਹਾਂ ਕੀਤੀ ਸੀ, ਉਹਦਾ ਪੁੰਨ ਸਾਨੂੰ ਦੇ ਦੇ, ਤੈਨੂੰ ਬਚਾ ਲੈਂਦੇ ਹਾਂ, ਥੋੜ੍ਹਾ ਜਿਹਾ ਥੋੜ੍ਹੀ ਛਾਂ ਦੇ ਦਿੰਦੇ ਹਾਂ। ਉਹ ਪੁੰਨ ਰਸਤੇ 'ਚ ਹੀ ਖੋਲਿਆ, ਥੋੜ੍ਹੀ ਜਿਹੀ ਛਾਂ ਦੇ ਦਿੱਤੀ। ਫਿਰ ਪੈਰ ਤਪਦੇ ਹਨ, ਕਹਿੰਦਾ, ਮੈਂ ਬੜਾ ਦੁਖੀ ਹਾਂ, ਪੈਰ ਜਲਦ ਨੇ, ਇੱਥੋਂ ਜਾਨ ਨਿਕਲੀ ਜਾਂਦੀ ਹੈ, ਬਚਾਓ ਕਿਵੇਂ? ਉਹ ਪੁੱਛਦੇ ਨੇ, ਤੈਂ ਕਿਤੇ ਜੁੱਤਾ ਦਾਨ ਕੀਤਾ? ਹਾਂ ਕੀਤਾ, ਉਹਦਾ ਪੁੰਨ ਸਾਨੂੰ ਦੇ ਦੇ, ਤੈਨੂੰ ਬਚਾ ਲੈਂਦੇ ਹਾਂ। ਇਉਂ ਛੋਟੇ ਛੋਟੇ ਕਰਮ ਧਰਮ ਜਿਹੜੇ ਹਨ ਰਸਤੇ 'ਚ ਹੀ ਜਮ ਜਗਾਰਤੀਆ ਲੁੱਟ ਲੈਂਦਾ ਹੈ, ਧਰਮ ਰਾਜਾ ਦੀ ਦਰਗਾਹ ਪਹੁੰਚਣ ਤੱਕ ਹੀ ਪਿਆਸ ਲੱਗਦੀ ਹੈ, ਜਾਂ ਥਾਂ ਆਉਂਦਾ, ਬੜੀ ਤਿਹਾ ਲੱਗਦੀ, ਮੈਨੂੰ ਬਚਾਓ, ਕੋਈ ਪਾਣੀ ਦਿਓ। ਉਹ ਕਹਿੰਦੇ, ਕੋਈ ਪਾਪੂ ਲਵਾਇਆ ਸੀ ਗਰਮੀ ਦੇ ਮਹੀਨੇ ਪਾਣੀ ਪਿਲਾਉਣ ਵਾਸਤੇ, ਲਗਾਇਆ ਸੀ, ਉਹਦਾ ਫਲ ਸਾਨੂੰ ਦੇ ਦੇ, ਤੈਨੂੰ ਪਾਣੀ ਦੇ ਦਿੰਦੇ। ਇਉਂ ਇਸ ਤਰੀਕੇ ਸਿਰ ਨੇ ਛੋਟੇ ਛੋਟੇ ਜਿਹੜੇ ਕਰਮ ਹਨ ਉਹ ਰਸਤੇ ਵਿੱਚ ਹੀ ਜਮ ਜਗਾਤੀਆ ਲੁੱਟ ਲੈਂਦਾ ਹੈ। ਕਰਮ ਧਰਮ ਪਾਖੰਡ ਜੋ ਦਿਸ ਹੈ, ਤਿੰਨ ਜਮ ਜਾਗਾਤੀ ਲੁੱਟ ਹੈ। ਤਾਂ ਤਾਂ ਕੀ ਕੁਛ ਕਰਨਾ ਚਾਹੀਦਾ? ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੁੱਟ ਹੈ। ਨਿਸ਼ਕਾਮ ਨਿਰਮਾਣ ਨਿਰਵਾਣ ਹੋ ਕੇ ਵਾਹਿਗੁਰੂ ਦਾ ਕੀਰਤਨ ਕਰੋ, ਵਾਹਿਗੁਰੂ ਦਾ ਜਸ ਕਰੋ, ਜਿਸ ਕਰਕੇ ਇਹਨਾਂ ਥਾਵਾਂ ਤੋਂ ਛੁਟਕਾਰਾ ਹੋਵੇ। ਅਤੇ ਸਿੱਖਾਂ ਪ੍ਰਸ਼ਨ ਕੀਤਾ, ਗਰੀਬ ਨਵਾਜ਼, ਇਹ ਜੋ ਤੀਰਥ ਇਸ਼ਨਾਨ ਆਦਿ ਕਰਨੇ ਹਨ, ਕਿ ਇਹਨਾਂ ਦੁਆਰਾ ਜੀਵ ਦਾ ਨਿਸਤਾਰਾ ਨਹੀਂ ਹੁੰਦਾ? ਕਿਰਪਾ ਕਰਕੇ ਇਹ ਦੱਸੋ। ਉਹਨਾਂ ਦਾ ਬਚਨ ਸੁਣ ਕੇ ਗੁਰੂ ਅਰਜਨ ਦੇਵ ਮਹਾਰਾਜ ਨੇ ਫਰਮਾਇਆ, ਕੋਟ ਤੀਰਥ ਮੱਜਣ ਇਸ਼ਨਾਨ, ਇਸ ਕਲਮੇ ਮਹਿਲ ਭਰੀਜੈ, ਸਾਧ ਸੰਗ ਜੋ ਹਰ ਗੁਣ ਗਾਵੈ ਸੋ ਨਿਰਮਲ ਕਰ ਲਈਜੈ। ਕਲੂ ਕਾਲ ਦਾ 5000 ਵਰਸ਼ ਜਦੋਂ ਬੀਤ ਜਾਏਗਾ, ਇਹ ਬਹੁਤ ਸਾਰੇ ਭਵਿਸ਼ ਬਚਨ ਆ ਰਹੇ ਹਨ, ਉਹਨਾਂ ਵਿੱਚ ਦਰਜ ਹੈ। ਇਹ 5000 ਵਰਸ ਕਲਯੁਗ ਬੀਤੀਆਂ, ਜਿਤਨੇ ਤੀਰਥ ਹੋਣਗੇ ਉਹਨਾਂ ਦੇ ਅਭਿਮਾਨੀ ਦੇਵਤਾ ਜਿਹੜੇ ਸ਼ੁੱਧੀ ਦਿੰਦੇ ਹਨ ਜੀਵ ਨੂੰ, ਸ਼ਰਧਾ ਨਾਲ ਕੋਈ ਇਸ਼ਨਾਨ ਕਰਦੇ ਨੇ ਜਿਹੜੇ ਜੀਵ, ਜਿਹਦਾ ਥੋੜ੍ਹਾ ਜਿਹਾ ਫਲ ਦੱਸਿਆ, ਤੀਰਥ ਕੀ ਏਕ ਫਲ ਸੰਤ ਮਿਲੇ ਫਲ ਚਾਰ, ਗੁਰੂ ਮਿਲੇ ਫਲ ਅਨੇਕ ਕਹਿਤ ਕਬੀਰ ਵਿਚਾਰ। ਜਿਹੜਾ ਫਲ ਦੇਣ ਵਾਲਾ ਅਭਿਮਾਨੀ ਦੇਵਤਾ ਹੁੰਦਾ ਉਸ ਤੀਰਥ ਦਾ, ਸੋ ਉਹ ਜਦੋਂ ਕਲਯੁਗ 5000 ਵਰਸ ਬੀਤ ਜਾਏਗਾ, ਉਦੋਂ ਉਹ ਅਭਿਮਾਨੀ ਦੇਵਤਾ ਜਿਤਨੇ ਤੀਰਥਾਂ ਦੇ ਅਲੋਪ ਹੋ ਜਾਣਗੇ, ਤੀਰਥਾਂ ਨੂੰ ਛੁੱਟ ਜਾਣਗੇ, ਜੋ ਚਲੇ ਗਏ ਸ਼ੁੱਧੀ ਦੱਸੋ ਕੌਣ ਦਏਗਾ ਫਿਰ? ਇਸ ਕਰਕੇ ਗੁਰੂ ਜੀ ਕਹਿੰਦੇ ਨੇ, ਕੋਟ ਤੀਰਥ ਮੱਜਣ ਇਸ਼ਨਾਨਾ, ਇਸ ਕਲਮੇ ਮੈਲ ਭਰੀ ਜੈ, ਖੇਤਾਂ 'ਤੇ ਸ਼ੁੱਧੀ ਕਿਵੇਂ ਮਿਲੇ? ਸਾਧ ਸੰਗ ਜੋ ਹਰ ਗੁਣ ਗਾਵੈ ਸੋ ਨਿਰਮਲ ਕਰ ਲਈਜੈ। ਸੱਚਾ ਤੀਰਥ ਸਤਸੰਗ ਹੈ, ਜਿਸ ਦੇ ਵਿੱਚ ਵਾਹਿਗੁਰੂ ਦਾ ਜਸ ਰੂਪੀ ਜਲ ਹੈ, ਜਿਸ ਦੇ ਨਾਲ ਮਨ ਦਾ ਇਸ਼ਨਾਨ ਕਰਕੇ ਮਨ ਨੂੰ ਸ਼ੁੱਧੀ ਮਿਲਦੀ ਹੈ। ਤਾਂ ਜਿਹੜੇ ਇਉਂ ਕਰਦੇ ਹੈ, ਮਨ ਚਿੱਤ ਲਗਾ ਕੇ ਆਪਣੇ ਮਨ ਨੂੰ ਹਰੀ ਕੀਰਤਨ ਵਿੱਚ ਲਵਲੀਨ ਕਰਦੇ ਆ, ਉਹ ਮਨ ਨੂੰ ਸ਼ੁੱਧ ਕਰ ਲੈਂਦੇ ਹੈ। ਫਿਰ ਸਵਾਲ ਕੀਤਾ ਸਿੱਖਾਂ ਨੇ ਗਰੀਬ ਨਿਵਾਜ, ਹੋਰ ਬਹੁਤ ਸਾਰੀਆਂ ਵੇਦ ਕਤੇਬ ਸਿਮਰਤ ਸ਼ਾਸਤਰ ਆਦਿ, ਕੀ ਇਹਨਾਂ ਪੜ੍ਹਿਆਂ 'ਤੇ ਮੁਕਤ ਨਹੀਂ ਹੁੰਦੀ? ਬਹੁਤ ਸਾਰੇ ਕਹਿੰਦੇ ਨੇ ਵੀ ਇਹਨਾਂ ਪੜ੍ਹਨ ਕਰਕੇ ਹੀ ਮੁਕਤ ਹੋ ਜਾਂਦੀ ਹੈ। ਗੁਰੂ ਜੀ ਕਹਿੰਦੇ ਨਹੀਂ, ਐਸਾ ਨਹੀਂ, ਵੇਦ ਕਤੇਬ ਸਿਮਰਤ ਸਭ ਸ਼ਾਸਤਰੀ ਨੇ ਪੜ੍ਹਿਆਂ ਮੁਕਤ ਨਾ ਹੋਈ। ਇੱਕ ਅੱਖਰ ਜੋ ਗੁਰਮੁਖ ਜਾਪੈ ਤਿਸ ਕੀ ਨਿਰਮਲ ਸੋਈ। ਵੇਦ ਸਿਮਰ ਸ਼ਾਸਤਰ ਜਿਤਨੇ ਹਨ ਇਹ ਰਸਤਾ ਦੱਸਦੇ ਹਨ, ਕੋਈ ਪ੍ਰੇਰਨਾ ਕਰਦੇ ਹਨ, ਸਤਿਪੁਰਸ਼ ਵੱਲ ਪ੍ਰੇਰਦੇ ਹਨ। ਇਹਨਾਂ ਸਿਰਫ ਪੜ੍ਹਿਆਂ 'ਤੇ ਮੁਕਤ ਨਹੀਂ ਹੁੰਦੀ, ਜੋ ਕੁਛ ਇਹ ਕਹਿੰਦੇ ਹਨ ਉਸ 'ਤੇ ਅਮਲ ਕੀਤਿਆਂ ਫਿਰ ਜਾ ਕੇ ਮੁਕਤ ਹੋਣੇ ਹਨ। ਤਾਂ ਤੇ ਇਹ ਕੀ ਕਹਿੰਦੇ ਹਨ, ਵੇਦ ਪੁਰਾਣ ਪੜ੍ਹੇ ਕੋ ਇਹ ਗੁਣ ਸਿਮਰੇ ਹਰ ਕੋ ਨਾਮਾ। ਸੋ ਇਹ ਕਹਿੰਦੇ ਹਨ ਪਰਮੇਸ਼ੁਰ ਦਾ ਭਜਨ ਕਰੋ। ਤਾਂ ਤੇ ਸਾਧ ਸੰਗ ਜੋ ਹਰ ਗੁਣ ਗਾਵੈ ਸੋ ਨਿਰਮਲ ਕਰ ਲਈਏ। ਜਿਹੜਾ ਸਾਧ ਸੰਗ ਦੁਆਰਾ ਵਾਹਿਗੁਰੂ ਦੇ ਗੁਣ ਗਾਉਂਦਾ ਹੈ ਉਹ ਆਪਣੇ ਮਨ ਨੂੰ ਨਿਰਮਲ ਕਰੀਏ ਸ਼ੁੱਧ ਕਰ ਲੈਂਦਾ ਹੈ, ਪਾਪਾਂ ਤੋਂ ਬਰੀ ਕਰ ਲੈਂਦਾ ਹੈ। ਇਤਿਆਦਿ ਜਦੋਂ ਇਹ ਜਵਾਬ ਮਿਲਦੇ ਚਲੇ ਗਏ ਉਹਨਾਂ ਦੇ ਸਵਾਲਾਂ ਦੇ, ਫਿਰ ਪ੍ਰਸ਼ਨ ਕੀਤਾ ਗਰੀਬ ਨਿਵਾਜ, ਇਹ ਜੋ ਹਜ਼ੂਰ ਦਾ ਬਚਨ ਹੈ, ਹਜ਼ੂਰ ਦੀ ਸਿੱਖਿਆ ਹੈ, ਇਹ ਕੀ ਕਿਸੇ ਖਾਸ ਸ਼੍ਰੇਣੀ ਵਾਸਤੇ ਹੈ ਜਾਂ ਤਮਾਮ ਲੋਕਾਂ ਵਾਸਤੇ ਹੈ? ਗੁਰੂ ਜੀ ਕਹਿਣਗੇ ਨਹੀਂ, ਸਭ ਦੇ ਵਾਸਤੇ। ਚਾਰ ਵਰਨ ਚਾਰ ਆਸ਼ਰਮ ਦੁਨੀਆਂ 'ਤੇ ਮੰਨੇ ਜਾਂਦੇ ਹਨ। ਅਤੇ ਇਹ ਜਿਹੜਾ ਸਿੱਖਿਆ ਹੈ, ਇਹ ਜੋ ਉਪਦੇਸ਼ ਹੈ, ਬ੍ਰਹਮਣ ਖੱਤਰੀ ਵੈਸ਼ੂਤ ਉਪਦੇਸ਼ ਚੌਂ ਵਰਣਾ ਕੋ ਸਾਂਝਾ, ਗੁਰਮੁਖ ਨਾਮ ਜਪੇ ਉਦਰੇ ਸੋ ਕਲਮੇ ਘਟ ਘਟ ਨਾਨਕ ਮਾਂਝਾ। ਇਹ ਉਪਦੇਸ਼ ਸਭ ਦੇ ਵਾਸਤੇ ਸਾਂਝਾ ਹੈ।
ਉਪਦੇਸ਼ ਸ੍ਰੀ ਗੁਰੂ ਨਾਨਕ ਦਾ, ਉਪਦੇਸ਼ ਸ੍ਰੀ ਗੁਰੂ ਨਾਨਕ ਦਾ,
ਸਭ ਦੇ ਵਾਸਤੇ ਹੀ ਗੁਰੂ ਬਾਬੇ ਦਾ ਉਪਦੇਸ਼ ਸਾਂਝਾ ਹੈ। ਇਉਂ ਫਰਮਾਨ ਕੀਤਾ ਸੰਤੋਖ ਸਾਗਰ ਪਾਰ ਉਤਰੀਐ, ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸ਼ਾਦੀ ਤਰੀਐ। ਜਾਂ ਸੰਤਾਂ ਦੇ ਬਚਨ ਨੂੰ ਕਮਾਉਣ ਵਾਲਾ ਹੈ। ਇੱਕ ਦਫ਼ਾ ਗੁਰੂ ਦਸ਼ਮੇਸ਼ ਜੀ ਦੇ ਪਾਸ ਪ੍ਰਾਰਥਨਾ ਕੀਤੀ, ਗਰੀਬ ਨਿਵਾਜ ਜੋ ਆਪ ਦੇ ਦਰਸ਼ਨ ਕਰਦੇ ਤਾਂ ਸਾਰੇ ਮੁਕਤ ਹੋ ਜਾਣਗੇ, ਜੋ ਜੋ ਆਪ ਦੇ ਦਰਸ਼ਨ ਕਰਦੇ ਹਨ ਇਹ ਸਭ ਦੀ ਹੀ ਮੁਕਤ ਹੋ ਜਾਏਗੀ। ਗੁਰੂ ਜੀ ਕਹਿੰਦੇ ਐਸਾ ਨਹੀਂ, ਦਰਸ਼ਨ ਮਾਤਰ ਮੁਕਤ ਨਹੀਂ, ਦਰਸ਼ਨ ਦਾ ਪੁੰਨ ਹੈ। ਗੁਰੂ ਦੇ ਦਰਸ਼ਨ ਦਾ ਬਹੁਤ ਵੱਡਾ ਫਲ ਹੈ। ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਏ, ਫਲ ਹੈ। ਲੇਕਿਨ ਸਤਿਗੁਰ ਨੂੰ ਸਭ ਦੇਖਦਾ ਜੇਤਾ ਸਭ ਸੰਸਾਰ, ਡਿੱਠਿਆਂ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਹਾਰ। ਮੁਕਤ ਤਾਂ ਗੁਰੂ ਬਚਨਾਂ ਨੂੰ ਕਮਾ ਕੇ ਹੁੰਦੀ ਹੈ। ਅਤੇ ਜੇ ਕੋਈ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸ਼ਾਦੀ ਤਰੀ। ਅੱਧਾ ਦਾ ਬੋਲੇ ਭਾਈ,
ਜੇ ਕੋ ਬਚਨ ਕਮਾਵੇ ਸੰਤਾਂ ਦਾ, ਗੁਰਪੁਰ ਸ਼ਾਦੀ ਪਾਰ ਪਾਵੇਗਾ।
ਸਤਪੁਰਸ਼ਾਂ ਨੇ ਜੋ ਹਦਾਇਤ ਕੀਤੀ, ਜੋ ਸਿਕਸ਼ਾ ਦਿੱਤੀ, ਉਸਨੇ ਉਸ 'ਤੇ ਅਮਲ ਕਰਨਾ ਸ਼ੁਰੂ ਕਰ ਦਿੱਤਾ। ਸ਼ੌਕ ਸੀ, ਲਗਨ ਸੀ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਆਦਿ ਕਰਕੇ ਸਰੀਰ ਦੀ ਸ਼ੁੱਧੀ ਦੁਆਰਾ ਨਾਨਕ ਨਾਮ ਖੁਦਾ ਕਾ ਮਨ ਅੱਛੇ ਮੁੱਖ ਲਿਓ। ਸਰੀਰ ਦੀ ਸ਼ੁੱਧੀ ਨਾਲ ਭਜਨ ਕਰਨਾ ਅੱਛਾ। ਸੰਯੋਗ ਕਰਕੇ ਰੋਜ਼ ਹੀ ਅੰਮ੍ਰਿਤ ਵੇਲੇ ਇਸ਼ਨਾਨ ਆਦਿ ਕਰਕੇ ਉਸਨੇ ਦਿਨ ਚੜ੍ਹਦੇ ਤੱਕ ਤਕਰੀਬਨ ਇੱਕ ਪਹਿਰ ਤੋਤੇ ਤੋਂ ਰਾਮ ਰਾਮ ਕਹਾਉਣਾ ਅਤੇ ਆਪ ਕਹਿਣਾ। ਇੱਕ ਵਾਰੀ ਤੋਤਾ ਕਹਿੰਦਾ, ਇੱਕ ਵਾਰੀ ਆਪ, ਯਾਨੀ ਇੱਕ ਵਾਰੀ ਸੁਣਨਾ, ਇੱਕ ਵਾਰੀ ਕਹਿਣਾ। ਸੁਣਤੇ ਪਨੀਤ ਕਹਿਤੇ ਪਵਿੱਤ। ਵਾਹਿਗੁਰੂ ਦਾ ਜਸ ਸੁਣ ਕਹਿਣ ਕਰਕੇ ਹਰ ਦੋਨਾਂ ਹਾਲਤਾਂ ਵਿੱਚ ਪਵਿੱਤਰ ਕਰਦਾ ਹੈ। ਸਹੀਓ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਚਲਾ ਗਿਆ। ਕੱਪੜੇ ਨੂੰ ਜਿਉਂ ਜਿਉਂ ਸਾਬਣ ਲੱਗਦੀ ਹੈ, ਉਹਦੀ ਮਹਿਲ ਕਟੀਚਦੀ ਹੈ। ਇਸੇ ਤਰ੍ਹਾਂ ਮਨ ਰੂਪੀ ਵਸਤਰ ਨੂੰ ਜਿਉਂ ਜਿਉਂ ਨਾਮ ਰੂਪੀ ਸਾਬਣ ਲੱਗਦਾ ਹੈ, ਇਹਦੀ ਪਾਪਾਂ ਰੂਪੀ ਮਲ ਦੂਰ ਹੁੰਦੀ ਹੈ, ਸ਼ੁੱਧ ਹੁੰਦਾ ਚਲਾ ਜਾਂਦਾ ਹੈ। ਇੱਕ ਦਿਨ ਇਉਂ ਸਾਬਣ ਲਾਉਂਦਿਆਂ ਲਾਉਂਦਿਆਂ ਅਤਿਅੰਤ ਸ਼ੁੱਧ ਹੋ ਜਾਂਦਾ ਹੈ। ਸ਼ੁੱਧ ਵਸਤਰ ਰੰਗ ਚੜ੍ਹਨ ਦੇ ਲਾਇਕ ਹੋ ਜਾਂਦਾ ਹੈ। ਬ੍ਰਹਮ ਗਿਆਨ ਦਾ ਰੰਗ ਹੈ, ਜਿਸ ਨੂੰ ਚੜ੍ਹ ਗਿਆ ਫਿਰ ਕਦੇ ਉਤਰਦਾ ਨਹੀਂ ਹੈ। ਤਾਂ ਪਰ ਹੌਲੀ 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 ਜਿਹਨੂੰ ਬਹੁਤੀ ਮੈਲ ਲੱਗੀ ਹੋਵੇ ਉਹਨੂੰ ਕੁਛ ਦੇਰ ਲੱਗਿਆ ਕਰਦੀ ਹੈ। ਕਿਉਂ ਇਸਨੇ ਰੋਜ਼ ਹੀ ਐਸਾ ਵਿਆਹ ਸ਼ੁਰੂ ਕਰ ਦਿੱਤਾ, ਨਿੱਤ ਦਾ ਨਿਯਮ ਬਣ ਲਿਆ। ਅੱਜ ਹੋਰ ਕੱਲ੍ਹ ਹੋਰ ਦਿਨ ਬ ਦਿਨ ਸਾਧ ਸੰਗਤ ਸੁਭਾਅ ਬਣ ਗਿਆ। ਜੇ ਕਿਸੇ ਦਿਨ ਕਿਸੇ ਕਾਰਨ 'ਤੇ ਸਰੀਰ ਢਿੱਲਾ ਮੱਠਾ ਹੋ ਜਾਵੇ ਅਤੇ ਇਹ ਨਿੱਤ ਦਾ ਨਿਯਮ ਨਾ ਹੋਵੇ, ਚਿੱਤ ਉਦਾਸ ਰਹੇ, ਚਿੱਤ ਖੁਸ਼ ਨਾ ਰਹੇ, ਅਮਲੀ ਦੇ ਅਮਲ ਵਾਲੀ ਹਾਲਤ, ਅਮਲੀ ਨੂੰ ਅਮਲ ਨਾ ਮਿਲੇ ਤੋੜ ਲੱਗਦੀ ਹੈ। ਇਸੇ ਤਰ੍ਹਾਂ ਭਜਨ ਦੇ ਜਿਹੜੇ ਅਮਲੀ ਹਨ, ਜੇ ਉਹਨਾਂ ਨੂੰ ਸਮਾਂ ਨਾ ਮਿਲੇ ਕਿਸੇ ਕਾਰਨ 'ਤੇ, ਤੋੜ ਲੱਗਣੀ ਸਾਧਸੰਗ ਸੁਭਾਅ ਬਣ ਜਾਂਦਾ। ਆ ਦੁਨੀਆ 'ਤੇ ਜਿੰਨੇ ਬੁਰੇ ਸੁਭਾਅ, ਇਹ ਵੀ ਤਾਂ ਪੈਦਾ ਹੀ ਕੀਤੇ ਹਨ। ਜਦੋਂ ਬੱਚਾ ਛੋਟਾ ਹੁੰਦਾ ਹੈ, ਨਿਰਮਲ ਹੁੰਦਾ ਹੈ, ਸ਼ੁੱਧ ਹੁੰਦਾ ਹੈ ਦੁੱਧ ਵਰਗਾ, ਹੌਲੀ ਹੌਲੀ ਜਿਹੀ ਜਿਹੀ ਸੁਸਾਇਟੀ ਮਿਲਦੀ ਹੈ, ਜਿਹੀ ਜਿਹੀ ਸੰਗਤ ਮਿਲਦੀ ਹੈ, ਉਹੋ ਜਿਹੇ ਦੇ ਖਿਆਲਾਤ ਹੋਈ ਜਾਂਦੇ ਨੇ, ਇਹੋ ਜਿਹੇ ਖਿਆਲਾਤ ਹੋਈ ਜਾਂਦੇ ਨੇ, ਉਹੋ ਜਿਹੇ ਸੁਭਾਅ ਬਣੀ ਜਾਂਦੇ ਨੇ। ਕਿਸੇ ਨੂੰ ਸ਼ਰਾਬ ਪੀਣ ਦਾ ਸੁਭਾਅ ਪੈ ਗਿਆ, ਕਿਸੇ ਨੂੰ ਜੂਏ ਦਾ ਸੁਭਾਅ ਪੈ ਗਿਆ, ਕਿਸੇ ਨੂੰ ਚੋਰੀ ਦਾ ਸੁਭਾਅ ਪੈ ਗਿਆ, ਕਿਸੇ ਨੂੰ ਡਾਕੇ ਤਾੜਿਆਂ ਦਾ ਸੁਭਾਅ ਪੈ ਗਿਆ, ਕਿਸੇ ਨੂੰ ਲੜਾਈ ਪੜਾਈ ਦਾ ਸੁਭਾਅ ਪੈ ਗਿਆ। ਅਤੇ ਕਿਹੋ ਜਿਹੇ ਬੁਰੇ ਸੁਭਾਅ, ਇਹ ਪਹਿਲਾਂ ਤਾਂ ਨਹੀਂ ਸੀ ਹਰਿਕ ਦੇ ਵਿੱਚ, ਇਹ ਪਾਈ ਪਏ ਹਨ। ਜਿਉਂ ਜਿਉਂ ਸੰਗਤ ਹੁੰਦੀ ਚਲੀ ਗਈ, ਉਹੋ ਜਿਹੇ ਸੁਭਾਅ ਬਣਦੇ ਚਲੇ। ਕਬੀਰ ਮਨ ਪੰਖੀ ਪਿਆ, ਉੜ ਉੜਦਾ ਦਿਸ ਜਾਏ, ਜੋ ਜੈਸੀ ਸੰਗਤ ਕਰੇ ਸੋ ਤੈ ਸੋ ਫਲ। ਇਹੋ ਜਿਹੇ ਬੁਰੇ ਸੁਭਾਅ ਜਿਹੜੇ ਜੀਵਨ ਦਾ ਸਤਿਆਨਾਸ਼ ਕਰਦੇ ਹਨ, ਜੀਵਨ ਨੂੰ ਵਿਗਾੜਦੇ ਹਨ, ਜੀਵਨ ਦੀ ਦੁਰਦਿਸ਼ਾ ਕਰਦੇ ਹਨ, ਲੋਕਾਂ ਦੀ ਨਿਗਾਹਾਂ ਵਿੱਚ ਗਿਆ ਦਿੰਦੇ ਹਨ, ਇਹੋ ਜਿਹੇ ਸੁਭਾਅ ਜਦੋਂ ਇਨਸਾਨ 'ਚ ਪੈਦਾ ਹੋਣ, ਜ਼ਿੰਦਗੀ ਕਾਹਦੀ ਨਰਕ ਹੈ। ਤਾਂ ਇਉਂ ਕਰਕੇ ਚੰਗੇ ਸੁਭਾਅ ਪੈਦਾ ਕਰਨੇ, ਇਹ ਇਸ ਦੇ ਵਾਸਤੇ ਇਹ ਹੁਕਮ ਹੈ ਗੁਰਬਾਣੀ ਦਾ। ਜੇ ਚੰਗੇ ਸੁਭਾਅ ਪੈਦਾ ਕਰ ਲਏ, ਇਹੋ ਜਿਹੇ ਸਤਸੰਗ ਕਰਨ ਦਾ, ਮਨ ਚਿੱਤ ਲਗਾ ਕੇ ਸਵੇਰੇ ਉੱਠ ਕੇ ਇਸ਼ਨਾਨ ਆਦਿ ਕਰਨ ਦਾ, ਬਾਣੀ ਪੜ੍ਹਨ ਦਾ, ਨਿਤਨੇਮ ਕਰਨ ਦਾ, ਸਿਮਰਨ ਕਰਨ ਦਾ, ਹੌਲੀ ਹੌਲੀ ਤੁਰਦੇ ਫਿਰਦੇ ਬਹਿੰਦੇ ਉੱਠਦੇ ਸਿਮਰਨ ਅਭਿਆਸ ਦਾ, ਹੋਰ ਚੰਗੇ ਅੱਛੇ ਅੱਛੇ ਸੁਭਾਅ ਦੇ ਵੀ ਗੁਣ ਸੁਭਾਅ ਪੈਦਾ ਕਰ ਲਏ, ਤਾਂ ਇਨਸਾਨ ਮਾਨੁੱਖ ਦੇ ਵਿੱਚ ਹੁੰਦੇ ਦੇਵਤਾ ਬਣ ਜਾਂਦਾ ਹੈ। ਬਲਕਿ ਦੇਵਤਾ ਨਹੀਂ, ਜਿਸ ਪਰਮੇਸ਼ੁਰ ਤੋਂ ਵਿਛੜਿਆ, ਸੁਭਾਵਾਂ ਨੇ ਵਿਛੋੜਤਾ ਹੈ, ਚੰਗੇ ਸੁਭਾਅ ਪੈਦਾ ਕਰਕੇ ਪਰਮੇਸ਼ੁਰ ਰੂਪ ਹੀ ਬਣ ਜਾਂਦਾ, ਹੋਰ ਕੀ ਕਹਿਣਾ ਹੈ। ਪਰਮੇਸ਼ੁਰ ਦਾ ਪੁੱਤਰ ਤਾਂ ਹੈ ਹੀ ਇਹ, ਪਰਮੇਸ਼ੁਰ ਰੂਪ ਹੈ, ਪਰਮੇਸ਼ੁਰ ਦਾ ਪੁੱਤਰ ਪਰਮੇਸ਼ੁਰ ਹੁੰਦਾ ਹੈ, ਰਾਜਾ ਦਾ ਪੁੱਤਰ ਰਾਜਾ ਹੁੰਦਾ ਹੈ, ਸਾਰੇ ਜੀਵ ਪਰਮੇਸ਼ੁਰ ਦੇ ਪੁੱਤਰ ਹਨ। ਪਰ ਬੁਰੇ ਸੁਭਾਅ ਪੈਣ ਕਰਕੇ ਇਹ ਜੀਵ ਬਣ ਗਏ, ਦੁਰਦਸ਼ਾ ਹੋ ਗਈ, ਨਰਕਗਾਮੀ ਹੋ ਗਏ। ਚੰਗੇ ਸੁਭਾਅ ਜਦੋਂ ਪੈਦਾ ਕਰ ਲਏਗਾ, ਹੌਲੀ ਹੌਲੀ ਇਹੀ ਆਪਣੀ ਅਸਲੀ ਅਵਸਥਾ ਨੂੰ, ਜੋ ਈਸ਼ਰੀ ਅਵਸਥਾ ਹੈ, ਉਸਨੂੰ ਪ੍ਰਾਪਤ ਕਰ ਲਏਗਾ, ਤਾਂ ਤੇ ਚੰਗੇ ਸੁਭਾਵਾਂ ਦੁਆਰਾ ਉੱਚਾ ਉੱਠਦਾ 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 ਉੱਚੇ ਅਵਸਥਾ ਦਾ ਮਾਲਕ ਬਣ ਜਾਂਦਾ ਹੈ। ਚੰਗੇ ਸੁਭਾਅ ਪੈਦਾ ਕਰਨੇ ਚਾਹੀਦੇ ਹੈ, ਸੋਈਓ ਹੌਲੀ ਹੌਲੀ ਸੁਭਾਅ ਪੈਦਾ ਹੋ ਜਾਂਦੇ ਨੇ। ਗਣਕਾਂ ਨੇ ਜੋ ਸੁਭਾਅ ਨਿੱਤ ਦਾ ਬਣਾਇਆ, ਇਹੋ ਜਿਹਾ ਪਰਪੱਕ ਹੋ ਗਿਆ, ਇਸਦਾ ਅਮਲ ਬਣ ਗਿਆ, ਸੁਭਾਅ ਬਣ ਗਿਆ। ਜੇ ਕਿਤੇ ਕਤਾਈ ਕਿਸੇ ਕਾਰਨ 'ਤੇ ਸਰੀਰ ਢਿੱਲਾ ਮੱਠਾ ਹੋ ਕੇ, ਬਿਮਾਰੀ ਠਮਾਰੀ ਦੇ ਕਾਰਨ ਨਾ ਨਿੱਤ ਦਾ ਨਿਯਮ ਹੋ ਸਕੇ, ਸਾਰਾ ਦਿਨ ਚਿੱਤ ਉਦਾਸ ਰਹਿੰਦਾ ਸੀ। ਜਿਵੇਂ ਬਾਬੇ ਫਰੀਦ ਨੇ ਇੱਕ ਦਫ਼ਾ ਇਉਂ ਦੱਸਿਆ, ਬਾਬਾ ਫਰੀਦ, ਇੱਕ ਦਿਨ ਉਸ ਤੋਂ ਨਿਤਨੇਮ ਨਾ ਹੋ ਸਕਿਆ, ਕਿ ਉਦਾਸ ਹੈ, ਚਿੱਤ ਦਾ ਅਸਰ ਚਿਹਰੇ ਚਿਹਰਾ ਮੀਟਰ ਹੈ ਚਿੱਤ ਦੀ ਅਵਸਥਾ ਦਾ, ਖੁਸ਼ੀ ਗਮੀ ਦਾ। ਕਿਸੇ ਨੇ ਆ ਕੇ ਪੁੱਛਿਆ, ਬਾਬਾ ਜੀ ਚਿਹਰੇ 'ਤੇ ਉਦਾਸੀ ਹੈ, ਕਾਰਨ ਕੀ ਹੈ? ਉਸ ਮੌਕੇ ਉਹਨਾਂ ਨੇ ਉਹਦਾ ਸਬੱਬ ਦੱਸਿਆ, ਫਰੀਦ ਦਾ, ਅੱਜ ਨਾ ਸੁੱਤੀ ਕੰਤ ਸਿਉਂ ਅੰਗ ਮੁੜੇ ਮੁੜ ਜਾਏ, ਜਾਏ ਪੁੱਛੋ ਦੁਹਾਗਣੀ ਤੁਮ ਕਿਉਂ ਰਹਿਣ ਵਿਹਾਏ। ਅੱਜ ਨਿੱਤ ਦਾ ਨੇਮ ਨਹੀਂ ਹੋਇਆ, ਵਾਹਿਗੁਰੂ ਦੇ ਨਾਲ ਮਿਲਾਪ ਨਹੀਂ ਹੋਇਆ, ਬਿਰਤੀ ਜੋੜ ਕੇ ਉਸਦੇ ਵਿੱਚ ਸਥਿਤੀ ਨਹੀਂ ਹੋਈ, ਤਾਂ ਤੇ ਚਿੱਤ ਦੀ ਉਦਾਸੀ ਦਾ ਕਾਰਨ ਇਹ ਹੈ, ਇਹ ਦੱਸਿਆ ਸੀ ਉਹਨਾਂ।
ਅੰਗ ਮੁੜੇ ਮੁੜ ਜਾਏ, ਮੇਰਾ ਅੰਗ ਮੁੜੇ ਮੁੜ ਜਾਏ, ਮੁੜੇ ਮੁੜ ਜਾਏ, ਮੇਰਾ ਅੰਗ ਮੁੜੇ ਮੁੜ ਜਾਏ, ਮੁੜ ਜਾਏ, ਮੇਰਾ ਅੰਗ ਮੁੜੇ ਮੁੜ ਜਾਏ, ਮੁੜੇ ਮੁੜ
ਹੁੰਦਾ। ਇਸੇ ਤਰ੍ਹਾਂ ਇਹੋ ਜਿਹੀ ਦਿਸ਼ਾ, ਇਹੋ ਜਿਹੀ ਹਾਲਤ, ਇਹੋ ਜਿਹਾ ਅਮਲ ਗਣਕਾਂ ਨੂੰ ਰੋਜ਼ ਦੇ ਨਿਤਨੇਮ ਕਰਦੇ ਕਰਦੇ ਪੈ ਗਿਆ। ਨਿਤਨੇਮ ਕਰਦੇ ਕਰਦੇ ਪ੍ਰੇਮ ਪੈਦਾ ਹੋ ਜਾਂਦਾ ਹੈ। ਪ੍ਰੇਮ ਜਿਉਂ ਜਿਉਂ ਵੱਧਦਾ ਹੈ, ਪਹਿਲੇ ਤਾਂ ਖਾਸ ਜਿੰਨਾ ਸਮਾਂ ਨਿਤਨੇਮ ਦਾ ਉਸੇ ਵੇਲੇ ਭਜਨ ਕਰਦਾ, ਜਦੋਂ ਪ੍ਰੇਮ ਵੱਧ ਗਿਆ ਇਸ ਨੂੰ ਸਤ ਸਤ ਦੀ ਵਿਵੇਕ ਪੈਦਾ ਹੋ ਗਈ, ਫਿਰ ਆਪਣੇ ਸਮੇਂ ਨੂੰ ਵਿਅਰਥ ਨਹੀਂ ਗਵਾਉਣਾ ਚਾਹੁੰਦਾ। ਇਹ ਤੁਰਦੇ ਫਿਰਦੇ ਬਹਿੰਦੇ ਉੱਠਦੇ ਆਪਣੀ ਸੁਰਤ ਆਪਣਾ ਖਿਆਲ ਸਿਮਰਨ ਵਿੱਚ ਲਗਾ ਛੱਡਦਾ ਹੈ, ਜੋ ਕਿ ਨਿਰੰਤਰ ਹੋ ਰਿਹਾ ਹੈ, ਅੰਦਰ ਸਭ ਦੇ ਹੀ ਅੰਦਰ ਸਿਮਰਨ ਹੋ ਰਿਹਾ। ਸੋਇਓ ਇਸੇ ਤਰ੍ਹਾਂ ਪ੍ਰੇਮ ਵੱਧਦੇ ਵੱਧਦੇ ਅਖੀਰ ਪ੍ਰੇਮ ਤੋਂ ਅੱਗੇ ਮਿਲਾਪ ਹੈ। ਸੋਇਓ ਇਸੇ ਤਰ੍ਹਾਂ ਕੁਛ ਸਮਾਂ ਗੁਜ਼ਰਿਆ, ਕਈ ਸਾਲ ਗੁਜ਼ਰ ਗਏ, ਮਨ ਸ਼ੁੱਧ ਹੋ ਗਿਆ, ਭਜਨ ਨੇ ਮਨ ਨੂੰ ਸਫਾ ਕਰ ਦਿੱਤਾ। ਜਿੰਨੀ ਦੇਰ ਤੱਕ ਮਨ ਮੈਲਾ ਹੈ, ਉਨੀ ਦੇਰ ਤੱਕ ਬੁਰਿਆਂ ਕੰਮਾਂ ਨੂੰ, ਬੁਰਾਈਆਂ ਨੂੰ ਖਿੱਚ ਖਾਂਦਾ ਹੈ। ਜਦੋਂ ਮਨ ਸ਼ੁੱਧ ਹੋ ਜਾਂਦਾ ਹੈ, ਬੁਰਾਈਆਂ ਨੂੰ ਖਿੱਚ ਨਹੀਂ ਖਾਇਆ ਕਰਦਾ, ਬੁਰਾਈਆਂ ਤੋਂ ਨਫ਼ਰਤ ਹੋ ਜਾਂਦੀ ਹੈ, ਬੁਰਾਈ ਇਸ ਨੂੰ ਵਿਉਹ ਵਰਗੀ ਲੱਗਿਆ ਕਰਦੀ ਹੈ। ਇਸੇ ਤਰ੍ਹਾਂ ਕੁਦਰਤੀ ਸਵਸਥ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਕੁਦਰਤੀ ਅੰਦਰ ਸ਼ਾਂਤੀ, ਠੰਡ ਔਰ ਨਿਸ਼ਚਿਤ ਅਵਸਥਾ, ਪੂਰਨ ਤ੍ਰਿਪਤੀ ਵਾਲੀ ਅਵਸਥਾ ਆ ਜਾਂਦੀ ਹੈ, ਜਿਸ ਤੋਂ ਸੁਖਦਾਈ ਅਵਸਥਾ ਹੋਰ ਕੋਈ ਹੈ ਨਹੀਂ। ਸਵਾਂ ਕਈ ਸਾਲ ਗੁਜ਼ਰ ਗਏ, ਅੱਜ ਬਰਸਾਤ ਦਾ ਮੌਸਮ, ਸਾਡੇ ਦੇਸ਼ ਦੇ ਵਿੱਚ 6 ਰੁੱਤਾਂ ਮੰਨੀਆਂ ਹਨ, 12 ਮਹੀਨੇ ਦਾ ਸਾਲ ਹੁੰਦਾ, 2-2 ਮਹੀਨੇ ਦੀ ਰੁੱਤ ਮੰਨੀ ਹੈ। ਅੱਜ ਕੱਲ੍ਹ ਦੀ ਰੁੱਤ ਜੇ ਸੋਹਣ ਭਾਦਰੋਂ ਦੀ ਰੁੱਤ ਨੂੰ ਚੁਮਾਸੇ ਦੀ ਜਾਂ ਬਰਸਾਤ ਦੀ ਰੁੱਤ ਕਿਹਾ ਜਾਂਦਾ ਹੈ। ਇਸ ਮੌਸਮ ਦੇ ਵਿੱਚ ਬਾਰਿਸ਼ਾਂ ਵਗੈਰਾ ਦਾ ਜ਼ਿਆਦਾ ਹੋਇਆ ਕਰਦਾ ਹੈ, ਬਾਰਿਸ਼ਾਂ ਪੈਣ ਕਰਕੇ ਸੋ ਬਹੁਤੀ ਚੁਰਾਸੀ ਭੁਗਤਾਈ ਜਾਂਦੀ ਹੈ, ਸਬਸਲੂਟੀ ਟਿੱਡੀ ਪਪੇਗੀ ਬਹੁਤੀ ਹੁੰਦੀ ਹੈ। ਸੋ ਦਿਨੇ ਅੱਜ ਗਣਕਾ ਤੋਤੇ ਨੂੰ ਪਾਣੀ ਵਗੈਰਾ, ਚੂਰੀ ਵਗੈਰਾ, ਬਦਾਮ ਬਦੂਮ ਖਾਉਣ ਲੱਗੀਆਂ, ਜਦੋਂ ਪਿੰਜਰੇ ਦੀ ਬਾਰੀ ਖੋਲ੍ਹੀ, ਪਾਣੀ ਪਿਲਾਇਆ, ਬਦਾਮ ਬਦੂਮ ਖਵਾਏ, ਜੋ ਕੁਛ ਉਹਦਾ ਖਾਣਾ ਦਾਣਾ ਸੀ ਦਿੱਤਾ, ਕੁਦਰਤੀ ਬਾਰੀ ਲਾਉਣੀ ਭੁੱਲ ਜਾਂਦੀ ਹੈ ਪਿੰਜਰੇ ਦੀ। ਸੋ ਰਾਤ ਹੋ ਗਈ, ਰਾਤ ਹੋਈਆਂ ਵੱਟ ਪਿਆ ਹੋਇਆ ਸੀ, ਫਿਰਦਾ ਫਿਰਦਾ ਇੱਕ ਬੜਾ ਜ਼ਹਿਰੀਲਾ ਸੱਪ ਉਸ ਖੁੱਲ੍ਹੀ ਬਾਰੀ ਥਾਂ ਪਿੰਜਰੇ ਵਿੱਚ ਪ੍ਰਵੇਸ਼ ਕਰ ਜਾਂਦਾ। ਪਿੰਜਰਾ ਖੁੱਲ੍ਹਾ ਸੀ, ਪਿੰਜਰੇ ਦੀ ਬਾਰੀ ਖੁੱਲ੍ਹੀ ਸੀ, ਇਹਨੇ ਉੱਥੋਂ ਦੀ ਉਹ ਸੱਪ ਪਿੰਜਰੇ 'ਚ ਵੜ ਜਾਂਦਾ ਹੈ, ਤੋਤੇ ਨੂੰ ਖਾ ਜਾਂਦਾ ਹੈ। ਸੱਪ ਦਾ ਸਵਾਇਆ ਜਿਹੜੀ ਵਸਤੂ ਹੈ, ਸੱਪ ਦੀ ਨਿਗਾਹਿਆ ਕਰਦਾ ਉਹਨੂੰ, ਤਾਂ ਫਿਰ ਅੰਦਰ ਹੀ ਜਾ ਕੇ ਉਹ ਗਲਤੀ ਹੱਲ ਹੁੰਦੀ ਹੈ। ਸੁਯੂਮ ਕਰਕੇ ਉੱਥੇ ਆਰਾਮ ਨਾਲ ਬੈਠਿਆ, ਹਵਾ ਆਉਂਦੀ ਸੀ, ਕੁਛ ਉੱਚੇ ਥਾਂ ਪਿੰਜਰਾ ਟੰਗਿਆ ਸੀ। ਇਸੇ ਤਰ੍ਹਾਂ ਗਣਕਾਂ ਦਾ ਰੋਜ਼ ਦਾ ਜਾਗਣ ਦਾ ਵਕਤ ਹੋ ਗਿਆ। ਜਿਹੜੇ ਨਿੱਤ ਦੇ ਨੇਮੀ ਹਨ, ਜਿਸ ਵਕਤ ਜਾਗਦੇ ਹਨ, ਪਹਿਲੇ ਪਹਿਲੇ ਥੋੜ੍ਹੇ ਦਿਨ ਥੋੜ੍ਹਾ ਜਿਹਾ ਹੱਟ ਕਰਨਾ ਪੈਂਦਾ, ਫਿਰ ਵਕਤ ਸਿਰ ਅਵੱਸ਼ ਹੀ ਜਾਗ ਆਉਂਦੀ ਹੈ। ਵਕਤ ਸਿਰ ਜਾਗ ਆਈ, ਉੱਠ ਕੇ ਦਾਤਨ ਕੁੱਲਾ ਕਰ ਕਰਾ ਕੇ ਇਸ਼ਨਾਨ ਵਗੈਰਾ ਕਰਕੇ ਆਸਣ ਵਿਛਿਆ ਹੁੰਦਾ, ਸਾਹਮਣੇ ਪਿੰਜਰਾ ਟੰਗਿਆ ਹੁੰਦਾ, ਉੱਥੇ ਬੈਠ ਜਾਇਆ ਕਰਦੀ, ਬੈਠਣ ਸਾਰ ਹੀ ਸ਼ੁਰੂ ਕਰ ਦਿੰਦੀ ਸੀ ਤੋਤੇ ਨੂੰ ਬੁਲਾਉਣਾ ਆਰਾਮ ਨਾਲ। ਸੋ ਇਸੇ ਤਰ੍ਹਾਂ ਅੱਜ ਵੀ ਚੌਂਕੜਾ ਮਾਰ ਕੇ ਬੈਠ ਗਈ, ਸਾਹਮਣੇ ਪਿੰਜਰਾ, ਆਵਾਜ਼ ਦਿੱਤੀ ਗਈ, ਤੋਤਾ ਬੋਲ ਰਾਮ ਰਾਮ। ਪਹਿਲਾ ਦਿਨ ਹੈ ਕਈ ਸਾਲਾਂ ਤੋਂ ਬਾਅਦ, ਅਜੇ ਤੋਤੇ ਉਰੀ ਰਾਮ ਰਾਮ ਨਹੀਂ ਬੋਲਦੇ, ਨਹੀਂ ਪਹਿਲੀ ਆਵਾਜ਼ ਨਾਲ ਫੱਟ ਰਾਮ ਰਾਮ ਕਹਿ ਦਿੰਦਾ ਸੀ। ਸੋ ਹੈਰਾਨ ਹੈ ਵੀ ਕੀ ਕਾਰਨ, ਅੱਜ ਫਿਰ ਆਵਾਜ਼ ਦਿੱਤੀ ਬੋਲ ਰਾਮ ਰਾਮ, ਅੰਧੇਰਾ ਸੀ ਚੁੱਕੇ, ਸੋ ਫਿਰ ਨਹੀਂ ਬੋਲਿਆ। ਅਸੀਂ ਸੋਚਿਆ ਵੀ ਸ਼ਾਇਦ ਸੁੱਤਾ ਪਿਆ ਹੋਣਾ, ਪਿੰਜਰੇ ਨੂੰ ਹਿਲਾ ਦੇਣਾ ਚਾਹੀਦਾ, ਗਾਂ ਨਾਲ ਹੀ ਪਿੰਜਰਾ ਸੀ, ਹੱਥ ਮਾਰ ਕੇ ਵੀ ਪਿੰਜਰਾ ਹਿਲ ਜਾਏਗਾ। ਸੋ ਗਾਂ ਹੱਥ ਮਾਰਿਆ, ਬਾਰੀ ਖੁੱਲ੍ਹੀ ਸੀ, ਉਸ ਥਾਈਂ ਹੱਥ ਸੱਪ ਦੇ ਸਿਰ ਵਿੱਚ ਜਾ ਲੱਗਦਾ, ਉੱਧਰ ਜ਼ਬਾਨ ਦੇ ਵਿੱਚੋਂ ਨਿਕਲਦਾ ਹੈ ਬੋਲ ਰਾਮ ਰਾਮ। ਸੱਪ ਬੜਾ ਜ਼ਹਿਰੀਲਾ ਸੀ, ਜਦੋਂ ਸਿਰ ਵਿੱਚ ਹੱਥ ਲੱਗਿਆ, ਨਾਲ ਦੀ ਨਾਲ ਉਸਨੇ ਡੰਗ ਮਾਰਿਆ, ਇਤਨਾ ਜ਼ਹਿਰੀਲਾ ਸੀ ਵੀ ਡੰਗ ਲੱਗਣ ਦੀ ਦੇਰ ਸੀ, ਨਾਲ ਦੀ ਨਾਲ ਪ੍ਰਾਣ ਖਤਮ ਹੋ ਗਏ। ਕਿਉਂਕਿ ਕਈ ਤਾਂ ਇਹੋ ਜਿਹੇ ਹੁੰਦੇ ਨੇ, ਕੁਛ ਪਤਾ ਹੀ ਨਹੀਂ ਲੱਗਦਾ ਲੜ ਗਏ ਨੇ ਕਿ ਨਾ, ਇਤਨਾ ਥੋੜ੍ਹਾ ਜ਼ਹਿਰ ਹੁੰਦਾ। ਕਈ ਕੁਲਾਂ ਨੂੰ ਵੀ ਗਾਲਣ ਵਾਲੇ ਹੁੰਦੇ, ਇਹਨਾਂ ਦੀ ਕਿਸਮਾਂ ਹੁੰਦੀਆਂ ਹਨ। ਸੋ ਇਸ ਕਰਕੇ ਜਦੋਂ ਡੰਗ ਮਾਰਿਆ, ਉਹਦੇ ਪ੍ਰਾਣ ਨਿਕਲ ਗਏ। ਕਿਉਂਕਿ ਵਕਤੇ ਅਖੀਰ ਪਰਮੇਸ਼ੁਰ ਦਾ ਨਾਮ ਚਿੰਤਨ ਕਰਦੀ ਨੇ ਸਰੀਰ ਛੱਡਿਆ, ਇਸ ਵਾਸਤੇ ਸਿੱਧੀ ਬੈਕੁੰਠ ਧਾਮ ਨੂੰ ਗਈ। ਕਿਉਂਕਿ ਇਹ ਅਸੂਲ ਹੈ, ਜਿਹੋ ਜਿਹਾ ਚਿੰਤਨ ਵਕਤੇ ਅਖੀਰ ਕਰਦਾ, ਸਰੀਰ ਦਾ ਪਰਿਤਿਆਗ ਕਰਦਾ ਹੈ, ਵੈਸੇ ਹੀ ਗਤੀ ਪ੍ਰਾਪਤ ਹੁੰਦੀ ਹੈ।
ਗਣਕਾ ਚੱਲੀ ਹੈ ਬਬਾਨਾ ਉੱਤੇ ਬੈਠ ਕੇ, ਪਾਪਾਂ ਦਾ ਪਹਾੜ ਪੈ ਗਿਆ। ਗਣਕਾ ਚੱਲੀ ਹੈ ਬਬਾਨਾ ਉੱਤੇ, ਪਾਪਾਂ ਦਾ ਪਹਾੜ ਪੈ ਗਿਆ। ਪਾਪਾਂ ਦਾ ਪਹਾੜ ਪੈ ਗਿਆ।
ਭਗਵਾਨ ਚੜ ਨਰਕਾਂ ਵਿੱਚ ਨਖਾ ਦਸ਼ਗੋਤਾ ਵਕਤੇ ਅਖੀਰ ਜਿਹੋ ਜਿਹੇ ਖਿਆਲਾਤ ਹੋਣ ਜਿਹੋ ਜਿਹਾ ਚਿੰਤਨ ਕਰਦਾ ਹੋਇਆ ਸਰੀਰ ਦਾ ਪਰਿਤਿਆਗ ਕਰਦਾ ਹੈ ਵੈਸੀ ਹੀ ਗਤੀ ਮਿਲਦੀ ਹੈ। ਭਗਤ ਲੋਚਨ ਜੀ ਇਸਦੀ ਵਾਪਦਿਕ ਸਾਇਓ ਦੱਸਦੇ ਨੇ, ਅੰਤਕਾਲ ਜੋ ਲੱਛਮੀ ਸਿਮਰੈ ਐਸੀ ਚਿੰਤਾ ਮੈਂ ਜੋ ਮਰੈ ਸਰਪ ਜੋਨ ਬਲ ਬਲ ਅਵਤਰੈ ਹਰੀ ਵਾਈ ਗੋਬਿੰਦ ਨਾਮਤ ਵਿਸ਼ਰੈ। ਅੰਤਕਾਲ ਜੋ ਇਸਤਰੀ ਸਿਮਰੈ ਸੀ ਚਿੰਤਾ ਮੈਂ ਜੋ ਮਰੈ ਵਿਸ਼ਵਾ ਜੋਨ ਬਲ ਬਲ ਅਵਤਰੈ। ਅੰਤਕਾਲ ਜੋ ਲੜਕੇ ਸਿਮਰੈ ਸੀ ਚਿੰਤਾ ਮੈਂ ਜੋ ਮਰੈ ਸ਼ੁਕਰ ਜੋਨ ਬਲ ਬਲ ਅਵਤਰੈ। ਅੰਤਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੋ ਮਰੈ ਪ੍ਰੇਤ ਜੋਨ ਬਲ ਬਲ ਅਵਤਰੈ। ਅੰਤਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੋ ਮਰੈ ਬਦਤ ਪ੍ਰਲੋਚਨ ਤੇ ਨਿਰਮੁਖਤਾ ਪੀਤਾਂਬਰ ਵਾਂ ਕੇ ਰਿਲੇ ਵਸੈ। ਵਕਤੇ ਅਖੀਰ ਜਿਹੜਾ ਧਨ ਦੌਲਤ ਨੂੰ ਯਾਦ ਕਰਦਾ ਸਰੀਰ ਦਾ ਪਰਿਤਿਆਗ ਕਰਦਾ ਹੈ ਉਹ ਸੱਪ ਬਣਦਾ ਹੈ, ਸੱਪ ਜੋਨੀ ਮਿਲਦੀ ਹੈ। ਵਕਤੇ ਅਖੀਰ ਇਸਤਰੀ ਆਦਮੀ ਨੂੰ ਚਿੰਤਨ ਕਰਦਿਆਂ ਸਰੀਰ ਛੱਡੇ ਉਸਨੂੰ ਵਿਸ਼ਵਾ ਜੋਨੀ ਮਿਲਦੀ ਹੈ। ਵਕਤੇ ਅਖੀਰ ਦੇ ਪੁੱਤਾਂ ਧੀਆਂ ਦੇ ਖਿਆਲ ਵਿੱਚ ਆਪਣੇ ਸਰੀਰ ਦਾ ਪਰਿਤਿਆਗ ਕਰਦਾ ਹੈ ਉਸਨੂੰ ਸੂਰੀ ਜੋਨ ਮਿਲਦੀ ਹੈ। ਵਕਤੇ ਅਖੀਰ ਜੋ ਮਕਾਨਾਂ ਵਿੱਚ ਖਿਆਲ ਰੱਖਦਾ ਹੈ ਉਸਨੂੰ ਪ੍ਰੇਤ ਜੋਨੀ ਮਿਲਦੀ ਹੈ। ਵਕਤੇ ਅਖੀਰ ਜਿਹੜਾ ਪਰਮੇਸ਼ਰ ਦਾ ਭਜਨ ਕਰਦਾ ਸਰੀਰ ਛੱਡਦਾ ਹੈ ਉਹ ਸਿੱਧਾ ਸੱਚਖੰਡ ਵੈਕੁੰਠ ਧਾਮ ਨੂੰ ਜਾਂਦਾ ਹੈ, ਭਗਤਾਂ ਵਾਲੀ ਗਤੀ ਮਿਲਦੀ ਹੈ। ਕਿਉਂਕਿ ਗਨਕਾ ਦੇ ਮੂੰਹ ਚੋਂ ਰਾਮ ਰਾਮ ਨਿਕਲ ਰਿਹਾ ਸੀ, ਭਾਵੇਂ ਸੱਪ ਦੱਸਿਆ ਕਈ ਥਾਈਂ ਇਹ ਦੱਸਿਆ ਹੈ ਸੱਪ ਦੱਸਿਆ ਮਰੇ ਪਾਣੀ 'ਚ ਡੁੱਬ ਕੇ ਮਰੇ ਜ਼ਹਿਰ ਖਾ ਕੇ ਮਰੇ ਉਹਦੀ ਗਤੀ ਨਹੀਂ ਹੁੰਦੀ। ਇਉਂ ਦੱਸਿਆ ਪ੍ਰਸ਼ਾਸਨ ਇੱਥੇ ਵਾਹਿਗੁਰੂ ਅੰਤਰਯਾਮੀ ਦੇ ਨਾਮ ਦਾ ਪ੍ਰਤਾਪ ਭਜਨ ਕਰਦਿਆਂ ਸਰੀਰ ਛੱਡਿਆ ਸੱਪ ਦੱਸਿਆ ਮਰੀ ਹੈ ਗਨਕਾ ਸੋ ਸਿੱਧੀ ਬੈਕੁੰਠ ਧਾਮ ਨੂੰ ਗਈ ਹੈ। ਅੰਤੇ ਦੱਸਦੇ ਹੈ ਇੱਧਰ ਗੁਰੂ ਜੀ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ ਜੇ ਸਿਮਰਤ ਗਨਕਾ ਸੀ ਉਧਰੀ ਤਾਂ ਕੋ ਜਸ ਉਰਥਾ। ਜਿਸ ਨੂੰ ਸਿਮਰ ਕੇ ਗਨਕਾ ਦਾ ਉਧਾਰ ਹੋਇਆ ਭਗਤਾਂ ਵਾਲੀ ਗਤੀ ਸੱਚਖੰਡ ਵੈਕੁੰਠ ਧਾਮ ਨੂੰ ਗਈ ਹੈ ਸੋ ਤੂੰ ਵੀ ਉਸਦਾ ਭਜਨ ਕਰ, ਤੇਰੇ ਵਾਸਤੇ ਵੀ ਉਹ ਦਰਵਾਜ਼ਾ ਕੋਈ ਬੰਦ ਨਹੀਂ ਹੈ, ਤੈਨੂੰ ਵੀ ਅਵਸਥਾ ਪ੍ਰਾਪਤ ਹੋ ਜਾਏਗੀ। ਤਾਂ ਤੇ ਨਾਮ ਜਪਿਆ ਅੱਧਾ ਅੱਧਾ ਬੋਲੋ ਭਾਈ।
ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਣ
ਦੇ ਨਾਮ ਦੀ ਮਹੱਤਤਾ ਕਿੱਡੀ ਵੱਡੀ ਹੈ। ਆਓ ਹੁਣ ਗੁਰੂ ਸਤੋਤਰ ਪੜ੍ਹੋ।
ਤਨ ਮੈਂ ਤਨ ਮੈਂ ਤਨ ਸਾਹਿਬ ਤੁਹਾਨੂੰ
ਸਤਿ ਸ਼੍ਰੀ ਵਾਹਿਗੁਰੂ ਸਤਿ
ਹੁਣ ਅਰਦਾਸ ਵਿੱਚ ਇੱਕ ਮਨੁੱਖ ਸ਼ਾਮਲ ਹੋ
ਤੂੰ ਠਾਕੁਰ